ਜ਼ਬੂਰ 122 ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ। ਇੱਕ ਲੰਮੀ ਯਾਤਰਾ ਦੇ ਅੰਤ ਵਿੱਚ ਆ ਕੇ ਅਤੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਇੱਕ ਬਹੁਤ ਹੀ ਸੁੰਦਰ ਚੀਜ਼ ਲੱਗਦੀ ਹੈ, ਖਾਸ ਕਰਕੇ ਜੇਕਰ ਉਹ ਮੰਜ਼ਿਲ ਤੁਹਾਡਾ ਘਰ ਹੈ। ਇੱਕ ਬੱਚੇ ਦੇ ਰੂਪ ਵਿੱਚ ਮੈਨੂੰ ਯਾਦ ਹੈ ਕਿ ਛੁੱਟੀਆਂ ਤੋਂ ਬਾਅਦ ਵਾਪਸ ਘਰ ਪਰਤਣ ਲਈ ਇੰਗਲੈਂਡ ਵਿੱਚ ਜਦੋਂ ਲੰਮੀ ਯਾਤਰਾ ਕਰਕੇ ਅਸੀਂ ਸਕੋਟਲੈਂਡ ਦਾ ਸਾਈਨ ਵੇਖਦੇ ਸੀ ਅਤੇ ਸਰਹੱਦ ਪਾਰ ਕਰਦੇ ਸੀ ਤਾਂ ਬੜੇ ਖੁਸ਼ ਹੁੰਦੇ ਸੀ, ਸਾਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਅਸੀਂ ਘਰ ਪਹੁੰਚ ਗਏ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਅਸੈਂਟਸ ਦੇ ਗੀਤ ਅਤੇ ਜ਼ਬੂਰ 122 ਤੋਂ 134 ਦੁਆਰਾ ਜਿਹੜਾ 134 ਜਿਹੜਾ ਜ਼ਬੂਰ ਆ ਅਸੀਂ ਉਹਨਾਂ ਦਾ ਆਪਣੇ ਤਰੀਕੇ ਨਾਲ ਅਧਿਐਨ ਕਰ ਰਹੇ ਹਾਂ। ਅਸੀਂ ਦੇਖਿਆ ਕਿ ਇਹ ਸੰਭਾਵਿਤ ਗੀਤ ਹਨ ਜੋ ਸ਼ਰਧਾਲੂਆਂ ਦੁਆਰਾ ਗਾਏ ਜਾਂਦੇ ਸਨ ਜਦੋਂ ਉਹ ਵਿਸ਼ੇਸ਼ ਤਿਉਹਾਰਾਂ ਲਈ ਯਰੂਸ਼ਲਮ ਦੀ ਯਾਤਰਾ ਕਰਦੇ ਸਨ, ਜਾਂ ਕਹਿ ਸਕਦੇ ਹਾਂ ਕਿ ਜਦੋਂ ਯਰੂਸ਼ਲਮ ਨੂੰ ਸਪੈਸ਼ਲ ਤਿਉਹਾਰਾਂ 'ਤੇ ਯਰੂਸ਼ਲਮ ਨੂੰ ਜਾਂਦੇ ਸੀ ਤਾਂ ਇਹ ਗੀਤ ਗਾਉਂਦੇ ਸੀ। ਉਹ ਇਕੱਠੇ ਯਾਤਰਾ ਕਰਦੇ ਸੀ, ਕੁਝ ਮਾਮਲਿਆਂ ਵਿੱਚ ਤਿਉਹਾਰ ਲਈ ਯਰੂਸ਼ਲਮ ਜਾਣ ਲਈ ਕਾਫ਼ੀ ਲੰਮੀ ਦੂਰੀ ਉਹਨਾਂ ਨੂੰ ਤੈਅ ਕਰਨੀ ਪੈਂਦੀ ਸੀ, ਇਸ ਲਈ ਰਸਤੇ ਵਿੱਚ ਉਹ ਇਹ ਗੀਤ ਗਾਉਂਦੇ ਸਨ। ਯਰੂਸ਼ਲਮ ਦੀ ਇਸ ਤੀਰਥ ਯਾਤਰਾ ਦੀ ਜੜ ਸੰਭਾਵਿਤ ਤੌਰ 'ਤੇ ਬੇਬੀਲੋਨ ਤੋਂ ਯਰੂਸ਼ਲਮ ਨੂੰ ਗੁਲਾਮਾਂ ਦੀ ਵਾਪਸੀ ਵਿੱਚ ਸੀ, ਅਤੇ ਹੋ ਸਕਦਾ ਹੈ ਕਿ ਇਹ 445 ਈਸਾ ਪੂਰਵ ਵਿੱਚ ਨਹਿਮਿਆਂ ਦੁਆਰਾ ਯਰੂਸ਼ਲਮ ਦੀਆਂ ਕੰਧਾਂ ਨੂੰ ਪੂਰਾ ਕਰਨ ਦੀ ਨਿਸ਼ਾਨਦੇਹੀ ਕਰਦੇ ਹੋਏ ਟੈਬਰਨੇਕਲ ਦੇ ਤਿਉਹਾਰ ਤੋਂ ਸ਼ੁਰੂ ਹੋਇਆ ਹੋਵੇ ਅਤੇ ਇੱਕ ਜਾਰੀ ਯਾਦਗਾਰ ਪ੍ਰਦਾਨ ਕੀਤਾ ਗਿਆ ਹੋਵੇ। ਗੁਲਾਮਾਂ ਦਾ ਬਾਬਲ ਤੋਂ ਯਰੂਸ਼ਲਮ ਨੂੰ ਜਾਣਾ ਅਤੇ ਹਰ ਸਾਲ ਤੀਰਥ ਯਾਤਰਾ 'ਤੇ ਉਹ ਇਹ ਗੀਤ ਗਾਉਂਦੇ ਸਨ। 15 ਗੀਤ ਜੋ ਇਕੱਠੇ ਘਰ ਦੀ ਯਾਤਰਾ ਬਾਰੇ ਹਨ, ਯਰੂਸ਼ਲਮ ਨੂੰ ਘਰ ਦੀ ਯਾਤਰਾ, ਮੰਦਰ ਵਿੱਚ ਘਰ ਆਉਣਾ ਜਾਂ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਆਉਣਾ ਕਿਹਾ ਜਾਂਦਾ ਸੀ। ਜੇ ਤੁਹਾਨੂੰ ਯਾਦ ਹੈ ਕਿ ਕੁਝ ਹਫ਼ਤੇ ਪਹਿਲਾਂ ਜ਼ਬੂਰ 120 ਵਿੱਚ ਅਸੀਂ ਇਸ ਬਾਰੇ ਸੋਚ ਰਹੇ ਸੀ ਕਿ ਬਾਹਰੀ ਹੋਣਾ ਜਾਂ ਬਾਹਰਲਾ ਵਿਅਕਤੀ ਹੋਣਾ ਕਿਹੋ ਜਿਹਾ ਲੱਗਦਾ ਹੈ, ਅਤੇ ਜਵਾਬ ਪਰੇਸ਼ਾਨ ਕਰਨ ਵਾਲਾ ਅਤੇ ਘਰੋਂ ਭਜਾਉਣ ਵਰਗਾ ਸੀ। ਤੁਹਾਨੂੰ ਜ਼ਬੂਰ 120 ਉਹਦੀ 5 ਆਇਤ ਯਾਦ ਹੈ, ਜ਼ਬੂਰਾਂ ਦਾ ਲਿਖਾਰੀ ਕਹਿ ਰਿਹਾ ਸੀ, ਮੇਰੇ ਉੱਤੇ ਹਾਏ ਕਿ ਮੈਂ ਮੇਸ਼ਕ ਵਿੱਚ ਰਹਿੰਦਾ ਹਾਂ, ਕਿ ਮੈਂ ਕੇਦਾਰ ਦੇ ਤੰਬੂਆਂ ਵਿੱਚ ਰਹਿੰਦਾ ਹਾਂ, ਸ਼ਾਂਤੀ ਨੂੰ ਨਫ਼ਰਤ ਕਰਨ ਵਾਲਿਆਂ ਵਿੱਚ ਮੇਰਾ ਨਿਵਾਸ ਸਥਾਨ ਬਹੁਤ ਲੰਬੇ ਸਮੇਂ ਤੋਂ ਰਿਹਾ ਹੈ। ਇੱਕ ਵਿਦੇਸ਼ੀ ਧਰਤੀ ਵਿੱਚ ਬਹੁਤ ਲੰਮਾ ਇੱਕ ਬਾਹਰੀ ਵਿਅਕਤੀ ਇਹ ਘਰ ਆਉਣ ਦਾ ਸਮਾਂ ਹੈ। ਰੱਬ ਦੇ ਸ਼ਹਿਰ ਦਾ ਘਰ, ਰੱਬ ਦੇ ਮੰਦਰ ਦਾ ਘਰ ਅਤੇ ਪਰਮੇਸ਼ੁਰ ਦੀ ਮੌਜੂਦਗੀ ਵਿੱਚ ਆਉਣ ਦਾ ਸਮਾਂ ਹੈ। ਫਿਰ ਜਿਵੇਂ ਕਿ ਯਾਤਰਾ ਸ਼ੁਰੂ ਹੁੰਦੀ ਹੈ ਅਤੇ ਸਾਡੇ ਕੋਲ ਜ਼ਬੂਰ 121 ਹੈ, ਅਸੀਂ ਪਛਾਣਦੇ ਹਾਂ ਕਿ ਸਾਨੂੰ ਲੰਬੇ ਸਫ਼ਰ 'ਤੇ ਮਦਦ ਦੀ ਲੋੜ ਪਵੇਗੀ, ਅਤੇ ਇਸ ਲਈ ਅਸੀਂ ਇਸ ਸਵਾਲ ਵੱਲ ਦੇਖਿਆ, ਅਸੀਂ ਮਦਦ ਕਿੱਥੇ ਲੱਭਦੇ ਹਾਂ? ਅਤੇ ਸਾਨੂੰ ਜ਼ਬੂਰ 121 ਉਹਦੇ 2 ਵਿੱਚ ਜਵਾਬ ਮਿਲਿਆ, ਮੇਰੀ ਸਹਾਇਤਾ ਯਹੋਵਾ ਵੱਲੋਂ ਆਉਂਦੀ ਹੈ, ਜਾਂ ਮੇਰੀ ਮਦਦ ਯਹੋਵਾ ਕਰੇਗਾ ਜਿਸ ਨੇ ਆਕਾਸ਼ ਅਤੇ ਧਰਤੀ ਬਣਾਇਆ ਹੈ। ਜਿਵੇਂ ਹੀ ਅਸੀਂ ਜ਼ਬੂਰ 122 ਵਿੱਚ ਪਹੁੰਚਦੇ ਹਾਂ, ਅਸੀਂ ਯਰੂਸ਼ਲਮ ਵਿੱਚ ਸ਼ਰਧਾਲੂਆਂ ਦੇ ਨਾਲ ਪਹੁੰਚਦੇ ਹਾਂ, ਅਤੇ ਅਸੀਂ ਸਵਾਲ ਪੁੱਛਦੇ ਹਾਂ, ਉੱਥੇ ਪਹੁੰਚਣਾ ਕਿਹੋ ਜਿਹਾ ਲੱਗਦਾ ਹੈ? ਬੇਸ਼ੱਕ ਇਹਨਾਂ ਪਹਿਲੇ ਪਾਠਕਾਂ ਲਈ, ਇਹਨਾਂ ਸ਼ਰਧਾਲੂਆਂ ਲਈ ਇਹ ਯਰੂਸ਼ਲਮ ਦੇ ਸ਼ਬਦਿਕ ਭੌਤਿਕ ਸ਼ਹਿਰ ਦੀ ਯਾਤਰਾ ਸੀ, ਉਹ ਥਾਂ ਜਿੱਥੇ ਮੰਦਰ ਸੀ, ਜਿੱਥੇ ਪਰਮੇਸ਼ੁਰ ਦੀ ਮੌਜੂਦਗੀ ਸੀ। ਸਾਡੇ ਲਈ ਹਾਲਾਂਕਿ ਸ਼ਾਬਦਿਕ ਜਾਂ ਸ਼ਬਦਿਕ ਮਤਲਬ ਸ਼ਬਦਾਂ ਦੀ ਗੱਲ ਜਾਂ ਭੌਤਿਕ ਇੱਕ ਬਿਲਡਿੰਗ ਯਰੂਸ਼ਲਮ ਵਿੱਚ ਜਾਣ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਜਿਵੇਂ ਕਿ ਅਸੀਂ ਪਿਛਲੇ ਹਫ਼ਤਿਆਂ ਵਿੱਚ ਸਿੱਖਿਆ ਹੈ, ਚਰਚ ਨਵਾਂ ਨੇਮ ਦਾ ਯਰੂਸ਼ਲਮ ਹੈ। ਸੋ ਸਾਨੂੰ ਯਰੂਸ਼ਲਮ ਦੇ ਵਿੱਚ ਜਾਣ ਦੀ ਲੋੜ ਨਹੀਂ, ਬਿਕੋਜ਼ ਸਾਡਾ ਚਰਚ ਜਿਹੜਾ ਆ ਜਿੱਥੇ ਪਰਮੇਸ਼ੁਰ ਦਾ ਨਾਮ ਲਿਆ ਜਾਂਦਾ ਉਹੀ ਯਰੂਸ਼ਲਮ ਹੈ। ਡੈਰਕ ਕਿਡਨਰ ਕਹਿੰਦਾ ਹੈ, ਜੋ ਯਰੂਸ਼ਲਮ ਇਜ਼ਰਾਈਲੀ ਲਈ ਸੀ, ਚਰਚ ਈਸਾਈਆਂ ਲਈ ਹੈ। ਮਾਰਟਿਨ ਲੂਥਰ ਨੇ ਕਿਹਾ, ਸਾਡਾ ਯਰੂਸ਼ਲਮ ਚਰਚ ਹੈ ਅਤੇ ਸਾਡਾ ਮੰਦਰ ਮਸੀਹ ਹੈ। ਜਿੱਥੇ ਕਿਤੇ ਵੀ ਮਸੀਹ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਸੰਸਕਾਰਾਂ ਦਾ ਸਹੀ ਢੰਗ ਨਾਲ ਪ੍ਰਬੰਧ ਕੀਤਾ ਜਾਂਦਾ ਹੈ, ਉੱਥੇ ਸਾਨੂੰ ਯਕੀਨ ਹੈ ਕਿ ਪਰਮਾਤਮਾ ਵੱਸਦਾ ਹੈ, ਅਤੇ ਉੱਥੇ ਸਾਡਾ ਮੰਦਰ, ਸਾਡਾ ਤੰਬੂ, ਸਾਡਾ ਕਰੂਬਿਨ ਅਤੇ ਸਾਡਾ ਰਹਿਮ ਦਾ ਅਸਥਾਨ ਹੈ, ਕਿਉਂਕਿ ਉੱਥੇ ਪਰਮੇਸ਼ੁਰ ਆਪਣੇ ਵਚਨ ਦੁਆਰਾ ਸਾਡੇ ਨਾਲ ਮੌਜੂਦ ਹੈ। ਕੀ ਤੁਸੀਂ ਜਾਣਦੇ ਹੋ ਕਿ ਪਿਛਲੇ 6 ਹਫ਼ਤਿਆਂ ਵਿੱਚ UK ਵਿੱਚ ਇਸ ਜ਼ਬੂਰ ਨੂੰ ਸ਼ਾਇਦ ਕਿਤਾਬ ਵਿੱਚ ਕਿਸੇ ਹੋਰ ਜ਼ਬੂਰ ਨਾਲੋਂ ਜ਼ਿਆਦਾ ਲੋਕਾਂ ਨੇ ਸੁਣਿਆ ਹੈ? ਇਹ ਜ਼ਬੂਰ 1626 ਵਿੱਚ ਚਾਰਲਸ ਪਹਿਲੇ ਦੇ ਬਾਅਦ ਤੋਂ ਹਰ ਬ੍ਰਿਟਿਸ਼ ਤਾਜਪੋਸ਼ੀ 'ਤੇ ਗਾਇਆ ਗਿਆ ਹੈ। ਇਸ ਨੂੰ ਕੁਝ ਹੀ ਹਫ਼ਤੇ ਪਹਿਲਾਂ ਤੀਸਰਾ ਚਾਰਲਸ ਦੀ ਤਾਜਪੋਸ਼ੀ 'ਤੇ ਗਾਇਆ ਗਿਆ ਸੀ, ਅਤੇ 20 ਮਿਲੀਅਨ ਲੋਕਾਂ ਨੇ ਇਸ ਨੂੰ ਗਾਇਆ ਸੀ। ਕੀ ਉਹ ਸਮਝਦੇ ਹਨ ਕਿ ਕੀ ਹੋ ਰਿਹਾ ਸੀ? ਇੱਕ ਵੱਖਰਾ ਮਾਮਲਾ ਹੈ, ਜਿਵੇਂ ਕਿ ਉਹ ਰਾਜੇ ਦੀ ਤਾਜਪੋਸ਼ੀ ਲਈ ਇਮਾਰਤ ਵਿੱਚ ਕਾਰਵਾਈ ਕਰਦੇ ਸਨ। ਇਸ ਜ਼ਬੂਰ ਨੂੰ ਗਾ ਕੇ ਉਹ ਕਹਿ ਰਹੇ ਸਨ, ਜਿਵੇਂ ਕਿ ਮਾਈਕਲ ਵਿਲਕੋਕਸ ਕਹਿੰਦਾ ਹੈ, ਕੁਝ ਅਜਿਹਾ ਮੈਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਕਿਹਾ, ਆਓ ਇਸ ਮਹੱਤਵਪੂਰਨ ਮੌਕੇ 'ਤੇ ਰਾਸ਼ਟਰ ਦੀ ਜ਼ਿੰਦਗੀ ਨੂੰ ਚਰਚ ਦੇ ਘੇਰੇ ਅੰਦਰ ਲਿਆਈਏ। ਇਸ ਲਈ ਇਹ ਜ਼ਬੂਰ ਉਹ ਜ਼ਬੂਰ ਹੈ ਜੋ ਅਸੀਂ ਅੱਜ ਖੋਜਦੇ ਹਾਂ, ਅਤੇ ਜਿਵੇਂ ਕਿ ਅਸੀਂ ਅਜਿਹਾ ਕਰਦੇ ਹਾਂ, ਅਸੀਂ ਸਵਾਲ ਪੁੱਛਦੇ ਹਾਂ ਕਿ ਉਸ ਜਗ੍ਹਾ ਦੇ ਉੱਤੇ ਹੋਣਾ ਕਿਹੋ ਜਿਹਾ ਲੱਗਦਾ ਹੈ। ਸਾਡਾ ਮਤਲਬ ਭੌਤਿਕ ਯਰੂਸ਼ਲਮ ਵਿੱਚ ਹੋਣਾ ਨਹੀਂ ਹੈ, ਪਰ ਸਾਡਾ ਮਤਲਬ ਹੈ ਰੂਹਾਨੀ ਯਰੂਸ਼ਲਮ ਵਿੱਚ, ਕਿ ਰੂਹਾਨੀ ਯਰੂਸ਼ਲਮ ਵਿੱਚ ਹੋਣਾ ਕਿਹੋ ਜਿਹਾ ਲੱਗਦਾ ਹੈ, ਯਿਸੂ ਮਸੀਹ ਦੇ ਚਰਚ ਵਿੱਚ ਹੋਣਾ ਕਿਹੋ ਜਿਹਾ ਲੱਗਦਾ ਹੈ। ਅਤੇ ਧਿਆਨ ਦੇਈਏ, ਪਹਿਲੀ ਚੀਜ਼ ਉੱਥੇ ਹੋਣ ਦੀ ਖੁਸ਼ੀ, ਪਹਿਲੀਆਂ ਦੋ ਆਇਤਾਂ 'ਤੇ ਇੱਕ ਨਜ਼ਰ ਮਾਰੋ। ਮੈਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਕਿਹਾ, ਆਓ ਅਸੀਂ ਯਹੋਵਾ ਦੇ ਘਰ ਚੱਲੀਏ, ਸਾਡੇ ਪੈਰ ਖੜ੍ਹੇ ਹੋ ਗਏ ਹਨ ਤੇਰੇ ਦਰਵਾਜ਼ਿਆਂ ਦੇ ਅੰਦਰ, ਹੇ ਯਰੂਸ਼ਲਮ। ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਇੱਕ ਮਹਾਨ ਸ਼ਹਿਰ ਵਿੱਚ ਪਹੁੰਚ ਰਹੇ ਹੋ, ਸ਼ਾਇਦ ਪਹਿਲੀ ਵਾਰ, ਅਤੇ ਇਸ ਦੀ ਸੁੰਦਰਤਾ ਨੂੰ ਦੇਖ ਕੇ ਹੈਰਾਨ ਹੋ ਰਹੇ ਹੋ। ਆਲੇ ਦੁਆਲੇ ਦੇਖਣਾ ਅਤੇ ਆਲੇ ਦੁਆਲੇ ਦੇ ਦ੍ਰਿਸ਼ਾਂ, ਗੰਧਾਂ ਨੂੰ ਅਤੇ ਆਵਾਜ਼ਾਂ ਨੂੰ ਲੈਣਾ, ਇਹ ਤੁਹਾਡੇ ਲਈ ਇੱਕ ਹੈਰਾਨੀ ਹੈ, ਇਹ ਤੁਹਾਡੇ ਲਈ ਇੱਕ ਅਜੂਬਾ ਹੈ। ਗੁਲਾਮ ਕਈ ਮਹੀਨਿਆਂ ਤੋਂ ਬਾਬਲ ਤੋਂ ਯਰੂਸ਼ਲਮ ਤੱਕ ਪੈਦਲ ਚੱਲ ਰਹੇ ਹਨ ਅਤੇ ਹੁਣ ਉਹ ਪਹੁੰਚਦੇ ਹਨ। ਸ਼ਰਧਾਲੂ ਕੁਝ ਦਿਨ ਕੁਝ ਹਫ਼ਤਿਆਂ ਦੀ ਯਾਤਰਾ ਕਰਦੇ ਰਹੇ ਹਨ ਅਤੇ ਹੁਣ ਉਹ ਪਹੁੰਚ ਰਹੇ ਹਨ। ਉਹ ਹੱਦਾਂ ਪਾਰ ਕਰਦੇ ਹਨ ਅਤੇ ਆਨੰਦ ਕਰਦੇ ਹਨ। ਮੈਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਕਿਹਾ, ਆਓ ਅਸੀਂ ਪ੍ਰਭੂ ਦੇ ਘਰ ਚੱਲੀਏ। ਮੈਂ ਖੁਸ਼ ਸੀ, ਪਵਿੱਤਰ ਸ਼ਹਿਰ ਵਿੱਚ ਜਾਣ ਅਤੇ ਹੋਣ ਲਈ ਖੁਸ਼ ਹਾਂ। ਜਾਣ ਅਤੇ ਪਰਮੇਸ਼ੁਰ ਦੇ ਸਥਾਨ ਵਿੱਚ ਪਰਮੇਸ਼ੁਰ ਦੇ ਲੋਕਾਂ ਦੇ ਨਾਲ ਹੋਣ ਲਈ ਮੈਂ ਬਹੁਤ ਖੁਸ਼ ਹਾਂ। ਮੈਂ ਹੁਣ ਇੱਥੇ ਹਾਂ, ਹੇ ਯਰੂਸ਼ਲਮ, ਤੇਰੇ ਦਰਵਾਜ਼ਿਆਂ ਦੇ ਅੰਦਰ ਮੇਰੇ ਪੈਰ ਖੜ੍ਹੇ ਹਨ। ਪੁਰਾਣੇ ਨੇਮ ਦੇ ਵਿਸ਼ਵਾਸੀ ਲਈ ਯਰੂਸ਼ਲਮ ਸੰਸਾਰ ਦਾ ਇੱਕੋ ਇੱਕ ਸ਼ਹਿਰ ਸੀ ਜਿੱਥੇ ਰੱਬ ਰਹਿੰਦਾ ਸੀ। ਇਸੇ ਕਰਕੇ 3000 ਸਾਲਾਂ ਬਾਅਦ ਵੀ ਇਹ ਅਜਿਹੀ ਵਿਵਾਦਪੂਰਨ ਜਗ੍ਹਾ ਹੈ। ਇਹ ਉਹ ਥਾਂ ਸੀ ਜਿੱਥੇ ਮੰਦਰ ਸੀ, ਜਿੱਥੇ ਪਾਪ ਲਈ ਬਲੀਦਾਨ ਕੀਤੇ ਜਾਂਦੇ ਸਨ, ਅਤੇ ਜਿਵੇਂ ਹੀ ਸ਼ਰਧਾਲੂ ਪਹੁੰਚੇ ਸਨ, ਉਹ ਸ਼ਹਿਰ ਦੇ ਦਰਵਾਜ਼ਿਆਂ ਵਿੱਚ ਵੜਨਗੇ, ਸ਼ਹਿਰ ਦੀਆਂ ਗਲੀਆਂ ਵਿੱਚ ਭਟਕਣਗੇ, ਮੰਦਰ ਦੇ ਅਹਾਤੇ 'ਤੇ ਹੈਰਾਨੀ ਨਾਲ ਦੇਖਣਗੇ, ਅਤੇ ਹਜ਼ਾਰਾਂ ਹੋਰ ਸ਼ਰਧਾਲੂਆਂ ਦੇ ਨਾਲ ਉੱਥੇ ਹੋਣ ਦੀ ਗੂੰਜ ਹੁੰਦੀ ਸੀ, ਅਤੇ ਸਾਰੇ ਪਰਮੇਸ਼ੁਰ ਦੇ ਸ਼ਹਿਰ ਵਿੱਚ ਹੋਣ ਲਈ ਉਤਸ਼ਾਹਿਤ ਹੁੰਦੇ ਸੀ। ਪਿਛਲੇ ਹਫ਼ਤੇ ਮੁਸਲਮਾਨਾਂ ਵਿੱਚ ਕੁਝ ਅਜਿਹਾ ਹੀ ਹੋਇਆ। ਇਸ ਇਸਲਾਮ ਦੇ 5 ਥੰਮਾਂ ਵਿੱਚੋਂ ਇੱਕ ਹੈ ਕਿ ਹਰ ਮੁਸਲਮਾਨ ਨੂੰ ਆਪਣੇ ਜੀਵਨ ਕਾਲ ਵਿੱਚ ਘੱਟੋ ਘੱਟ ਇੱਕ ਵਾਰ ਜਿਹੜਾ ਮੱਕੇ ਦੀ ਤੀਰਥ ਯਾਤਰਾ ਜਾਂ ਹੱਜ ਕਰਨੀ ਪੈਂਦੀ ਆ ਜਾਂ ਚਾਹੀਦੀ ਆ। ਅਤੇ ਇਸ ਪਿਛਲੇ ਹਫ਼ਤੇ ਵਿੱਚ ਨਵੰਬਰ 2 ਮਿਲੀਅਨ ਲੋਕਾਂ ਨੇ ਜੀਵਨ ਭਰ ਦੀ ਜਿਹੜੀ ਉਹਨਾਂ ਦੇ ਜੀਵਨ ਦੀ ਇੱਕ ਜਿਹੜੀ ਯਾਤਰਾ ਸੀ ਜਾਂ ਮੱਕਾ ਕਹਿ ਸਕਦੇ, ਉਹਨਾਂ ਨੇ ਉਹ ਯਾਤਰਾ ਕੀਤੀ। 2 ਮਿਲੀਅਨ ਲੋਕਾਂ ਨੇ ਮੱਕੇ ਦੀ ਯਾਤਰਾ ਕੀਤੀ। ਸਾਡੇ ਲਈ ਅੱਜ ਯਰੂਸ਼ਲਮ ਉਸ ਪ੍ਰਾਚੀਨ ਮੱਧ ਪੂਰਬੀ ਸ਼ਹਿਰ ਨਾਲੋਂ ਕਿਤੇ ਜ਼ਿਆਦਾ ਸ਼ਾਨਦਾਰ ਹੈ, ਕਿਉਂਕਿ ਯਰੂਸ਼ਲਮ ਉਹ ਸਾਰੇ ਲੋਕ ਹਨ ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਬਚਾਇਆ ਹੈ। ਇਹ ਮਸੀਹੀ ਹੈ, ਅਤੇ ਅੱਜ ਇਸ ਥਾਂ 'ਤੇ ਸਿਰਫ ਮਸੀਹੀ ਨਹੀਂ ਪਰ ਸੰਸਾਰ ਭਰ ਦੇ ਮਸੀਹੀ ਹਨ, ਅਤੇ ਸੰਸਾਰ ਭਰ ਵਿੱਚ ਸਿਰਫ ਮਸੀਹੀ ਹੀ ਨਹੀਂ ਪਰ ਮਸੀਹੀ ਸਾਰੇ ਸਮੇਂ ਵਿੱਚ ਉਹ ਵੀ ਸ਼ਾਮਲ ਹਨ ਜੋ ਸਾਡੇ ਤੋਂ ਸਦਾ ਲਈ ਚਲੇ ਗਏ ਹਨ। ਯਰੂਸ਼ਲਮ ਵਿੱਚ ਸਾਰੇ ਦੂਤ ਅਤੇ ਮਹਾਂਦੂਤ ਅਤੇ ਕਰੂਬੀਮ ਅਤੇ ਸਰਾਫੀਮ ਸ਼ਾਮਲ ਹਨ। ਇਕੱਠੇ ਅਸੀਂ ਯਰੂਸ਼ਲਮ ਹਾਂ, ਸਾਰੇ ਅਸੀਂ ਜਿਹੜੇ ਬੈਠੇ ਲੋਕ ਹਾਂ, ਸਾਰੇ ਦੇ ਸਾਰੇ ਇਕੱਠੇ ਅਸੀਂ ਯਰੂਸ਼ਲਮ ਹਾਂ, ਸਾਰੇ ਸਮੇਂ ਦੇ ਸਾਰੇ ਲੋਕ ਜਿਨ੍ਹਾਂ ਲਈ ਮਸੀਹ ਮਰਿਆ। ਕੀ ਤੁਸੀਂ ਯਰੂਸ਼ਲਮ ਦਾ ਹਿੱਸਾ ਬਣ ਕੇ ਖੁਸ਼ ਹੋ? ਜਦੋਂ ਵੀ ਅਸੀਂ ਇਕੱਠੇ ਹੁੰਦੇ ਹਾਂ, ਸਵੇਰੇ 11 ਵਜੇ ਜਾਂ ਸ਼ਾਮ 6 ਵਜੇ, ਅਸੀਂ ਧਰਤੀ ਉੱਤੇ ਯਰੂਸ਼ਲਮ ਦਾ ਪ੍ਰਗਟਾਵਾ ਕਰਦੇ ਹਾਂ। ਲਹੂ ਖਰੀਦੇ ਪਰਮੇਸ਼ੁਰ ਦੇ ਲੋਕ ਇਕੱਠੇ ਹੁੰਦੇ ਹਨ ਇੱਕ ਦੂਜੇ ਦੇ ਨਾਲ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਖੁਸ਼ੀ ਅਤੇ ਜਸ਼ਨ ਦੀ ਭਾਵਨਾ ਹੋਣੀ ਚਾਹੀਦੀ ਆ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਇੱਥੇ ਆ ਕੇ ਖੁਸ਼ੀ ਹੋਣੀ ਚਾਹੀਦੀ ਆ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਖੁਸ਼ੀ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਪਰਮੇਸ਼ੁਰ ਦਾ ਘਰ ਹਾਂ। ਹੇ ਯਰੂਸ਼ਲਮ, ਸਾਡੇ ਪੈਰ ਤੇਰੇ ਦਰਵਾਜ਼ਿਆਂ 'ਤੇ ਖੜ੍ਹੇ ਹਨ। ਇਸ ਤਰ੍ਹਾਂ ਇਕੱਠੇ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ, ਇਹ ਹਫ਼ਤੇ ਦੀ ਮੁੱਖ ਗੱਲ ਹੈ। ਤੁਸੀਂ ਸਾਰੇ ਲਹੂ ਖਰੀਦੇ ਲੋਕਾਂ ਨੂੰ ਦੇਖਣਾ ਜਿਨ੍ਹਾਂ ਲਈ ਮਸੀਹ ਮਰਿਆ, ਇੱਕ ਸੱਚੇ ਪਰਮੇਸ਼ੁਰ ਦੀ ਆਨੰਦਮਈ ਉਪਾਸਨਾ ਵਿੱਚ ਤੁਹਾਡੇ ਸਾਰੇ ਸ਼ਾਨਦਾਰ ਭਰਾਵਾਂ ਅਤੇ ਭੈਣਾਂ ਨਾਲ ਆਵਾਜ਼ਾਂ ਵਿੱਚ ਸ਼ਾਮਲ ਹੋਣਾ, ਇਹ ਇੱਕ ਬਹੁਤ ਵੱਡਾ ਸਨਮਾਨ, ਆਦਰ ਅਤੇ ਬਰਕਤ ਹੈ। ਅਤੇ ਜਦੋਂ ਅਸੀਂ ਇੱਥੇ ਪ੍ਰਭੂ ਦੀ ਉਸਤਤ ਅਤੇ ਉਪਾਸਨਾ ਕਰਨ ਲਈ ਮਿਲਦੇ ਹਾਂ ਤਾਂ ਸਾਡੇ ਅਤੇ ਦੁਨੀਆ ਭਰ ਦੇ ਦੂਜੇ ਮਸੀਹਾਂ ਦੇ ਛੋਟੇ ਸਮੂਹਾਂ ਵਿਚਕਾਰ ਸੱਚੀ ਰੂਹਾਨੀ ਏਕਤਾ ਹੈ। ਜਦੋਂ ਅਸੀਂ ਇੱਥੇ ਪ੍ਰਭੂ ਦੀ ਉਸਤਤ ਅਤੇ ਉਪਾਸਨਾ ਕਰਨ ਲਈ ਮਿਲਦੇ ਹਾਂ ਤਾਂ ਸਾਡੇ ਅਤੇ ਉਹਨਾਂ ਸਾਰਿਆਂ ਵਿਚਕਾਰ ਇੱਕ ਸੱਚੀ ਰੂਹਾਨੀ ਏਕਤਾ ਹੈ ਜੋ ਸਾਡੇ ਤੋਂ ਪਹਿਲਾਂ ਚਲੇ ਗਏ ਹਨ। ਜੇਕਰ ਤੁਹਾਡੇ ਕੋਲ ਮਹਿਮਾ ਵਿੱਚ ਅਜ਼ੀਜ਼ ਹਨ ਤਾਂ ਕੀ ਇਹ ਤੁਹਾਡੇ ਲਈ ਉਤਸ਼ਾਹ ਨਹੀਂ ਹੈ ਕਿ ਅੱਜ ਅਸੀਂ ਬ੍ਰਹਿਮੰਡ ਦੇ ਸ਼ਾਨਦਾਰ ਪਰਮਾਤਮਾ ਦੀ ਉਸਤਤ ਵਿੱਚ ਉਹਨਾਂ ਦੇ ਨਾਲ ਸ਼ਾਮਿਲ ਹੋਏ ਹਾਂ? ਕੀ ਇਹ ਤੁਹਾਡੇ ਜਹਾਜ਼ਾਂ ਵਿੱਚ ਹਵਾ ਨਹੀਂ ਪਾਉਂਦਾ? ਕੀ ਇਹ ਤੁਹਾਡੇ ਕਦਮਾਂ ਵਿੱਚ ਬਹਾਰ ਨਹੀਂ ਪਾਉਂਦਾ? ਕਿ ਤੁਹਾਡੇ ਅੰਦਰ ਕੋਈ ਆਸ ਨਹੀਂ ਵੱਧ ਰਹੀ ਹੈ ਜਦੋਂ ਅਸੀਂ ਪ੍ਰਭੂ ਦੇ ਘਰ ਜਾਣ ਦੀ ਤਿਆਰੀ ਕਰਦੇ ਹਾਂ? ਕੀ ਇਹ ਤੁਹਾਡੇ ਹਫ਼ਤੇ ਦਾ ਸਿਖਰ ਹੈ? ਕੀ ਇਹ ਤੁਹਾਡੇ ਹਫ਼ਤੇ ਦੀ ਖੁਸ਼ੀ ਹੈ ਜਦੋਂ ਤੁਸੀਂ ਪਰਮੇਸ਼ੁਰ ਦੀ ਉਸਤਤ ਵਿੱਚ ਭਰਾਵਾਂ ਅਤੇ ਭੈਣਾਂ ਨਾਲ ਇਕੱਠੇ ਹੁੰਦੇ ਹੋ? ਇਸ ਲਈ ਤੁਸੀਂ ਦੇਖੋ ਕਿ ਪ੍ਰਭੂ ਦਿਵਸ ਜਾਂ ਪ੍ਰਭੂ ਦੇ ਭੋਜਨ ਦਿਵਸ 'ਤੇ ਸਥਾਨਕ ਚਰਚ ਦੇ ਨਾਲ ਇਕੱਠੇ ਹੋਣਾ ਅਧਿਆਤਮਿਕ ਸਿਹਤ ਜਾਂ ਬਿਮਾਰ ਸਿਹਤ ਦਾ ਜਿਹੜਾ ਇਹ ਸਾਈਨ ਆ ਕਿ ਜਦੋਂ ਤੁਸੀਂ ਚਰਚ ਵਿੱਚ ਇਕੱਠੇ ਹੁੰਦੇ ਜੇ ਤਾਂ ਜਾਂਦੇ ਆ ਅਤੇ ਇੱਕ ਅੱਛੀ ਅਧਿਆਤਮਿਕ ਜਿਹੜੀ ਸਪਿਰਚੁਅਲ ਸਿਹਤ ਆ, ਜੇ ਨਹੀਂ ਜਾਂਦੇ ਤਾਂ ਤੁਸੀਂ ਇੱਕ ਬਿਮਾਰ ਸਿਹਤ ਜੇ ਤੁਹਾਡੇ ਦਾ ਇਹ ਇੱਕ ਸਾਈਨ ਆ। ਹੁਣ ਅਧਿਆਤਮਿਕ ਤੌਰ 'ਤੇ ਕੁਝ ਗਲਤ ਹੈ ਜੇਕਰ ਤੁਸੀਂ ਪਰਮੇਸ਼ੁਰ ਦੇ ਲੋਕਾਂ ਨਾਲ ਇਕੱਠੇ ਹੋਣਾ ਨਹੀਂ ਚਾਹੁੰਦੇ। ਸੋ ਸਪਿਰਚੁਅਲੀ ਕੁਛ ਰੋਂਗ ਹੈ ਤੁਹਾਡੇ ਨਾਲ ਅਗਰ ਤੁਸੀਂ ਚਰਚ ਦੇ ਲੋਕਾਂ ਦੇ ਨਾਲ ਇਕੱਠੇ ਹੋਣਾ ਨਹੀਂ ਚਾਹੁੰਦੇ। ਸਪਿਰਚੁਅਲੀ ਤੌਰ 'ਤੇ ਕੁਝ ਗਲਤ ਹੈ ਜੇਕਰ ਤੁਸੀਂ ਇਸ ਨੂੰ ਆਪਣੇ ਵਿਅਸਤ ਕਾਰਜਕ੍ਰਮ ਵਿੱਚ ਇੱਕ ਜਾਂ ਦੋ ਵਾਰ ਜਾਂ ਮਹੀਨੇ ਵਿੱਚ ਨਿਚੋੜ ਦਿੰਦੇ ਹੋ। ਸੋ ਤੁਸੀਂ ਇਹ ਸਮਝਣ ਵਿੱਚ ਅਸਫਲ ਰਹੇ ਹੋ ਕਿ ਇਹ ਕੀ ਹੋ ਰਿਹਾ ਹੈ। ਇੱਕ ਸਪਿਰਚੁਅਲ ਜਿਹੜੀ ਆ ਸਮੱਸਿਆ ਆ, ਅਧਿਆਤਮਿਕ ਸਮੱਸਿਆ ਆ। ਜੇਕਰ ਤੁਸੀਂ ਸਾਡੇ ਸ਼ੁਰੂ ਕਿ ਜਦੋਂ ਜੇਕਰ ਤੁਸੀਂ ਚਰਚ ਦੀ ਸਰਵਿਸ ਜਦੋਂ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਤੋਂ ਅੱਧੇ ਘੰਟੇ ਬਾਅਦ ਜਾਂ ਸ਼ੁਰੂ ਕਰਨ ਤੋਂ ਇੱਕ ਘੰਟਾ ਬਾਅਦ ਆਉਂਦੇ ਆ, ਹਫ਼ਤੇ ਬਾਅਦ ਆਪਣਾ ਹਫ਼ਤੇ ਬਾਅਦ ਵਿੱਚ ਇੱਥੇ ਪਹੁੰਚ ਰਹੇ ਹੋ ਤਾਂ ਇਹ ਬਹੁਤ ਘੱਟ ਹੁੰਦਾ ਹੈ ਕਿ ਲੋਕ ਫੁੱਟਬਾਲ ਮੈਚ ਦੀ ਸ਼ੁਰੂਆਤ ਤੋਂ ਖੁੰਝ ਜਾਂਦੇ ਹਨ। ਜਦੋਂ ਫਿਲਮ ਵਿੱਚ 15 ਮਿੰਟ ਬਚੇ ਹੋਣ ਤਾਂ ਸਿਨੇਮਾ ਘਰ ਵਿੱਚ ਦਾਖਲ ਹੋਣ ਤੋਂ ਬਹੁਤ ਘੱਟ ਹੁੰਦਾ ਇੱਦਾਂ ਕਿ ਲੋਕ ਜਿਹੜੇ ਫੁੱਟਬਾਲ ਦੀ ਸ਼ੁਰੂਆਤ ਨੂੰ ਮਿਸ ਕਰਨ ਜਾਂ ਕਿਸੇ ਸਿਨੇਮਾ ਦੀ ਫਿਲਮ ਜਿਹੜੀ ਉਹ ਲਾਸਟ 15 ਮਿੰਟ ਲਈ ਦੇਖਣ ਲਈ ਪਹੁੰਚਣ। ਉੱਥੇ ਬੜਾ ਘੱਟ ਹੁੰਦਾ ਇਸ ਤਰ੍ਹਾਂ ਕਿਉਂਕਿ ਉਹ ਇਹਨਾਂ ਚੀਜ਼ਾਂ ਵਿੱਚ ਆਨੰਦ ਲੈਂਦੇ ਹਨ ਅਤੇ ਉਹ ਇਸ ਨੂੰ ਗਵਾਉਣਾ ਨਹੀਂ ਚਾਹੁੰਦੇ ਕਿਉਂਕਿ ਇਹਨਾਂ ਦੇ ਲਈ ਬੜੀ ਐਂਟਰਟੇਨਮੈਂਟ ਚੀਜ਼ ਹੁੰਦੀ, ਗਵਾਉਣਾ ਨਹੀਂ ਚਾਹੁੰਦੇ। ਪਰ ਇਸ ਲਈ ਜੇ ਤੁਸੀਂ ਨਿਯਮਿਤ ਤੌਰ 'ਤੇ ਚਰਚ ਨਹੀਂ ਜਾ ਰਹੇ, ਜੇਕਰ ਤੁਸੀਂ ਆਦਤਨ ਤੁਹਾਡੀ ਆਦਤ ਬਣ ਗਈ ਆ ਲੇਟ ਜਾਣ ਦੀ, ਤਾਂ ਤੁਹਾਡੇ ਨਾਲ ਇੱਕ ਜਿਹੜੀ ਸਪਿਰਚੁਅਲ ਪ੍ਰੋਬਲਮ ਆ, ਸਮੱਸਿਆ ਆ ਤੁਹਾਡੇ ਕੋਲ, ਇੱਕ ਰੂਹਾਨੀ ਸਮੱਸਿਆ ਆ ਤੁਹਾਡੀ। ਤੁਸੀਂ ਇਹ ਨਹੀਂ ਸਮਝਿਆ ਕਿ ਤੁਸੀਂ ਕੀ ਗਵਾ ਰਹੇ ਹੋ। ਇਹ ਧਰਤੀ 'ਤੇ ਸਭ ਤੋਂ ਸ਼ਾਨਦਾਰ ਇਕੱਠ ਹੈ, ਮਰਦ ਅਤੇ ਔਰਤਾਂ, ਮੁੰਡੇ ਅਤੇ ਕੁੜੀਆਂ, ਜਿਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਦੁਆਰਾ ਬਚਾਇਆ ਗਿਆ ਹੈ, ਪਵਿੱਤਰ ਆਤਮਾ ਦੁਆਰਾ ਨਿਵਾਸ ਅਤੇ ਯਿਸੂ ਮਸੀਹ ਦੇ ਚਰਚ ਦੇ ਰੂਪ ਵਿੱਚ ਇਕੱਠੇ ਹੋਣਾ। ਯਰੂਸ਼ਲਮ ਇੱਕ ਸੱਚੇ ਪਰਮੇਸ਼ੁਰ ਦੀ ਉਸਤਤ ਅਤੇ ਉਪਾਸਨਾ ਕਰਨ ਲਈ ਇਕੱਠੇ ਹੁੰਦੇ ਹਨ। ਇੱਥੇ ਹੋਣ ਵਿੱਚ ਅਜਿਹੀ ਖੁਸ਼ੀ ਹੈ, ਇਹ ਹੈਰਾਨੀ ਦੀ ਗੱਲ ਹੈ ਕਿ ਅਸੀਂ ਮਸੀਹ ਵਿੱਚ ਭੈਣ ਭਰਾ ਹੋ ਸਕਦੇ ਹਾਂ। ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ, ਇੱਥੇ ਹੋਣਾ ਕਿਵੇਂ ਮਹਿਸੂਸ ਹੁੰਦਾ ਹੈ? ਇੱਥੇ ਹੋਣ ਵਿੱਚ ਖੁਸ਼ੀ ਹੈ, ਮੈਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਕਿਹਾ ਆਓ ਯਹੋਵਾ ਦੇ ਘਰ ਚੱਲੀਏ, ਹੇ ਯਰੂਸ਼ਲਮ ਮੇਰੇ ਪੈਰ ਤੇਰੇ ਦਰਵਾਜ਼ੇ ਅੰਦਰ ਖੜ੍ਹੇ ਹਨ। ਦੂਜਾ ਧਿਆਨ ਦਿਓ, ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ? ਉੱਥੇ ਹੋਣ ਦੀ ਏਕਤਾ ਅਤੇ ਵਿਭਿੰਨਤਾ, ਸੋ ਉੱਥੇ ਏਕਤਾ ਵੀ ਆ ਅਤੇ ਵਿਭਿੰਨਤਾ ਵੀ ਆ। ਅੱਜ ਤਾਂ 3 ਅਤੇ 4 'ਤੇ ਇੱਕ ਨਜ਼ਰ ਮਾਰੋ। ਲਿਖਿਆ, ਯਰੂਸ਼ਲਮ ਇੱਕ ਸ਼ਹਿਰ ਵਜੋਂ ਉਸਾਰਿਆ ਗਿਆ ਜੋ ਮਜ਼ਬੂਤੀ ਨਾਲ ਇੱਕ ਦੂਜੇ ਨਾਲ ਬੰਨਿਆ ਹੋਇਆ ਹੈ, ਜਿਨ੍ਹਾਂ ਉੱਤੇ ਕਬੀਲੇ ਜਾਂਦੇ ਹਨ ਯਹੋਵਾ ਦੇ ਗੋਤ, ਜਿਵੇਂ ਕਿ ਇਸਰਾਇਲ ਲਈ ਹੁਕਮ ਦਿੱਤਾ ਗਿਆ ਸੀ, ਪ੍ਰਭੂ ਦੇ ਨਾਮ ਦਾ ਧੰਨਵਾਦ ਕਰਨ ਲਈ। ਦਾਵਤ ਲਈ ਯਰੂਸ਼ਲਮ ਪਹੁੰਚਣ ਵਾਲੇ ਸ਼ਰਧਾਲੂਆਂ ਬਾਰੇ ਜੋ ਕੁਝ ਸਾਨੂੰ ਲੱਭਦਾ ਹੈ ਉਹ ਉਸਦਾ ਵਰਣਨ ਕਰ ਰਿਹਾ ਹੈ ਕਿ ਜਿੰਨੇ ਲੋਕ ਇੱਥੇ ਜਾਂਦੇ ਉਹਨਾਂ ਦੇ ਬਾਰੇ ਸਾਨੂੰ ਕੁਛ ਦੱਸ ਰਿਹਾ ਜਾਂ ਵਰਣਨ ਕਰਦਾ ਹੈ। ਉਹ ਕਹਿੰਦਾ ਹੈ ਯਰੂਸ਼ਲਮ ਇੱਕ ਸ਼ਹਿਰ ਵਜੋਂ ਬਣਾਇਆ ਗਿਆ ਜੋ ਮਜ਼ਬੂਤੀ ਨਾਲ ਬੰਨਿਆ ਹੋਇਆ ਹੈ, ਇਹ ਨੇੜਿਓ ਸੰਕੁਚਿਤ ਹੈ, ਸ਼ਾਬਦਿਕ ਤੌਰ 'ਤੇ ਇਕੱਠੇ ਜੁੜੇ ਜਾਂ ਜੁੜਿਆ ਹੋਇਆ ਆ। ਬਹੁਤ ਹੋ ਸਕਦਾ ਹੈ ਕਿ ਉਹ ਸ਼ਹਿਰ ਦੀਆਂ ਲਗਾਤਾਰ ਮਜ਼ਬੂਤ ਕੰਧਾਂ ਜਾਂ ਇਮਾਰਤਾਂ ਦੇ ਨਾਲ ਤੰਗ ਗਲੀਆਂ ਬਾਰੇ ਗੱਲ ਕਰ ਰਿਹਾ ਹੋਵੇ, ਜਾਂ ਸ਼ਾਇਦ ਉਹਨਾਂ ਲੋਕਾਂ ਬਾਰੇ ਸੋਚ ਰਿਹਾ ਸੀ ਜਿਹੜੇ ਸ਼ਹਿਰ ਵਿੱਚ ਜਿਹੜੇ ਇੰਨੇ ਲੋਕ ਆ ਕਿ ਸ਼ਹਿਰ ਜਿਹੜਾ ਉਹ ਜੈਮ ਪੈਕਡ ਹੋਇਆ ਪਿਆ ਹੈ। ਸ਼ਹਿਰ ਤੁਸੀਂ ਕਹਿ ਸਕਦੇ ਹੋ ਕਿ ਇੱਕ ਆਈਬਰੋਕਸ ਇੱਕ ਸ਼ਨੀਵਾਰ ਦੁਪਹਿਰ ਨੂੰ ਮਜ਼ਬੂਤੀ ਨਾਲ ਬੰਨਿਆ ਹੋਇਆ ਸਥਾਨ ਹੈ, ਲੋਕਾਂ ਦੀ ਇੱਕ ਭੀੜ ਇਕੱਠੇ ਅਤੇ ਇਕੱਤਰਿਤ ਉਦੇਸ਼ ਨਾਲ ਨੇੜੇ ਨੇੜੇ ਜਿਹੜੇ ਜੁੜੇ ਹੋਏ ਆ ਲੋਕ ਆਈਬਰੋਕਸ ਵਿੱਚ, ਤਾਂ ਭਰਿਆ ਹੋਇਆ ਹੈ ਪੂਰਾ ਸ਼ਹਿਰ ਜਾਂ ਬੰਨਿਆ ਹੋਇਆ ਆ। ਹੁਣ ਦਿਲਚਸਪ ਗੱਲ ਇਹ ਹੈ ਕਿ ਇਹ ਵਾਕੰਸ਼ ਮਜ਼ਬੂਤੀ ਨਾਲ ਬੰਨਿਆ ਹੋਇਆ ਹੈ ਜਾਂ ਇਹ ਗੱਲ ਜਿਹੜੀ ਆ ਕਿ ਮਜ਼ਬੂਤੀ ਨਾਲ ਬੰਨਿਆ ਹੋਇਆ ਹੈ, ਉਹੀ ਗੱਲ ਆ ਜੋ ਪੂਜਾ ਦੇ ਤੰਬੂ ਬਣਾਉਣ ਦੀਆਂ ਹਦਾਇਤਾਂ ਵਿੱਚ ਪਾਇਆ ਜਾਂਦਾ ਹੈ ਕਿ ਮੰਦਰ ਤੋਂ ਪਹਿਲਾਂ ਦੇ ਦਿਨਾਂ ਵਿੱਚ ਤੰਬੂ ਨੂੰ ਇਕੱਠੇ ਜੋੜਨਾ ਤਾਂ ਜੋ ਇਹ ਇੱਕ ਪੂਰਾ ਹੋ ਸਕੇ। ਸੋ ਇਸ ਲਈ ਯਰੂਸ਼ਲਮ ਦੇ ਸ਼ਹਿਰ ਨੂੰ ਇੱਕ ਏਕਤਾ ਹੈ, ਯਰੂਸ਼ਲਮ ਦੇ ਲੋਕਾਂ ਨੂੰ, ਪਰ ਏਕਤਾ ਦੇ ਨਾਲ ਵਿਭਿੰਨਤਾ ਵੀ ਹੈ। ਗੋਤ ਚੜ੍ਹਦੇ ਹਨ, ਯਹੋਵਾ ਦੇ ਗੋਤ ਜਿਵੇਂ ਇਸਰਾਇਲ ਲਈ ਹੁਕਮ ਦਿੱਤਾ ਗਿਆ ਸੀ ਯਹੋਵਾ ਦੇ ਨਾਮ ਦਾ ਧੰਨਵਾਦ ਕਰਨ ਲਈ। ਏਕਤਾ ਹੈ ਪਰ ਵਿਭਿੰਨਤਾ ਵੀ ਹੈ, ਕਿਉਂਕਿ ਇਸਰਾਇਲ ਦੇ 12 ਗੋਤਾਂ ਦੇ ਲੋਕ ਸਾਰੇ ਯਰੂਸ਼ਲਮ ਨੂੰ ਜਾਂਦੇ ਹਨ। ਸਾਰੇ ਕਬੀਲੇ ਬਹੁਤ ਵੱਖਰੇ ਸਨ, ਉਹਨਾਂ ਸਾਰਿਆਂ ਦਾ ਆਪਣਾ ਆਪਣਾ ਇੱਕ ਚਰਿੱਤਰ ਸੀ, ਉਹਨਾਂ ਸਾਰਿਆਂ ਦਾ ਆਪਣਾ ਆਪਣਾ ਇਤਿਹਾਸ ਸੀ, ਉਹਨਾਂ ਆਪਣੀਆਂ ਆਪਣੀਆਂ ਸਫਲਤਾਵਾਂ ਅਸਫਲਤਾਵਾਂ ਸੀ। ਕਈ ਵਾਰ ਉਹ ਇੱਕ ਦੂਜੇ ਨਾਲ ਜੁੜੇ ਹੋਏ ਸਨ, ਕਈ ਵਾਰ ਉਹ ਇੱਕ ਦੂਜੇ ਨਾਲ ਲੜਦੇ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹਨਾਂ ਵਿਚਕਾਰ ਲਹਿਜ਼ੇ ਅਤੇ ਵੱਖੋ ਵੱਖਰੇ ਸੱਭਿਆਚਾਰ ਵੱਧ ਰਹੇ ਹੋਣਗੇ। ਉਹ ਵੰਨ ਸਵੰਨੇ ਸਨ, ਪਰ ਆਪਣੀ ਸਾਰੀ ਵਿਭਿੰਨਤਾ ਵਿੱਚ ਉਹ ਯਰੂਸ਼ਲਮ ਵਿੱਚ ਇਕੱਠੇ ਹੋਏ ਅਤੇ ਨਾ ਸਿਰਫ ਇੱਕ ਦੂਜੇ ਦੇ ਨਾਲ ਰਹਿਣ ਲਈ ਸਗੋਂ ਪ੍ਰਭੂ ਦੇ ਨਾਲ ਹੋਣ ਲਈ ਵੀ। ਕੀ ਤੁਸੀਂ ਇਹ ਦੇਖਦੇ ਹੋ? ਉਹ ਯਹੋਵਾ ਦੇ ਨਾਮ ਦਾ ਧੰਨਵਾਦ ਕਰਨ ਲਈ ਉੱਪਰ ਗਏ। ਇਹ ਯਰੂਸ਼ਲਮ ਏਕਤਾ ਅਤੇ ਵਿਭਿੰਨਤਾ ਦੀ ਤਸਵੀਰ ਹੈ। ਕੀ ਯਿਸੂ ਮਸੀਹ ਦਾ ਚਰਚ ਵੀ ਇਹ ਨਹੀਂ ਹੈ? ਅਸੀਂ ਇੱਕ ਏਕਤਾ ਵਿੱਚ ਹਾਂ, ਪੱਥਰ ਇਕੱਠੇ ਬਣਾਏ ਗਏ ਹਨ, ਮੰਦਰ ਵਿੱਚ ਨਜ਼ਦੀਕੀ ਨਾਲ ਸੰਕੁਚਿਤ ਕੀਤੇ ਗਏ ਹਨ ਜਾਂ ਇਕੱਠੇ ਕੀਤੇ ਗਏ ਹਨ, ਅਤੇ ਮਸੀਹ ਉੱਤੇ ਨੀਂਹ ਪੱਥਰ ਰੱਖਿਆ ਗਿਆ ਹੈ, ਜਿਵੇਂ ਕਿ ਪੌਲੁਸ ਐਫਸੀਆ ਵਿੱਚ ਐਫਸੀਆ ਦਾ 4 ਵਿੱਚ ਕਹਿੰਦਾ ਹੈ। ਸਾਡੇ ਕੋਲ ਹੈ ਇੱਕ ਪ੍ਰਭੂ, ਇੱਕ ਵਿਸ਼ਵਾਸ, ਇੱਕ ਬਪਤਿਸਮਾ, ਇੱਕ ਪਰਮੇਸ਼ਵਰ, ਇੱਕ ਸਭਨਾ ਦਾ ਪਿਤਾ ਜੋ ਸਭਨਾ ਦੇ ਉੱਤੇ ਅਤੇ ਸਭਨਾ ਵਿੱਚ ਅਤੇ ਸਭਨਾ ਦੇ ਵਿੱਚ ਹੈ ਅਤੇ ਸਭਨਾ ਦੇ ਉੱਤੇ ਹੈ। ਸਾਡੀ ਇੱਕ ਬੁਨਿਆਦੀ ਏਕਤਾ ਹੈ, ਅਤੇ ਫਿਰ ਵੀ ਅਸੀਂ ਇੱਕੋ ਜਿਹੇ ਨਹੀਂ ਹਾਂ, ਸਾਡੇ ਵਿਚਕਾਰ ਬਹੁਤ ਵਿਭਿੰਨਤਾ ਹੈ। ਅਸੀਂ ਦੇਖਦੇ ਹਾਂ ਕਿ ਯਿਸੂ ਮਸੀਹ ਦੇ ਚਰਚ ਦੇ ਇਸ ਸਥਾਨ ਪ੍ਰਗਟਾਵੇ ਵਿੱਚ 35 ਕੌਮਾਂ ਦੇ ਲੋਕ ਹਨ, ਵੱਖ ਵੱਖ ਨਸਲਾਂ ਹਨ, ਵੱਖ ਵੱਖ ਸੱਭਿਆਚਾਰ ਹਨ। ਜਿੰਨੇ ਅਸੀਂ ਇੱਥੇ ਬੈਠੇ ਹਾਂ, ਸਾਰਿਆਂ ਦੀਆਂ 35 ਤਰ੍ਹਾਂ ਦੇ ਜਿਹੜੇ ਨੇਸ਼ਨ ਜਾਂ ਰਾਸ਼ਟਰ ਜਾਂ ਦੇਸ਼ਾਂ ਦੇ ਲੋਕ ਇੱਥੇ ਬੈਠੇ ਆ, ਸਾਰਿਆਂ ਦੇ ਵੱਖ ਵੱਖ ਨਸਲਾਂ ਆ, ਵੱਖ ਵੱਖ ਸੱਭਿਆਚਾਰ ਆ, ਵੱਖ ਵੱਖ ਉਮਰਾਂ, ਵੱਖ ਵੱਖ ਪੜਾਅ, ਅਸੀਂ ਸਾਰੇ ਡਿਫਰੈਂਟ ਜਿਹੜੇ ਆ ਜਾਂ ਵੱਖ ਵੱਖ ਸਥਾਨਾਂ ਤੋਂ ਆਉਂਦੇ ਹਾਂ, ਅਤੇ ਫਿਰ ਵੀ ਅਸੀਂ ਬੁਨਿਆਦੀ ਤੌਰ 'ਤੇ ਇੱਕ ਆ। ਇੱਥੇ ਇੱਕ ਸ਼ਾਨਦਾਰ ਏਕਤਾ ਅਤੇ ਵਿਭਿੰਨਤਾ ਹੈ ਜੋ ਯਰੂਸ਼ਲਮ ਦਾ ਹਿੱਸਾ ਹੋਣ ਤੋਂ ਮਿਲਦੀ ਹੈ, ਇੱਕ ਸ਼ਾਨਦਾਰ ਏਕਤਾ ਅਤੇ ਵਿਭਿੰਨਤਾ ਜੋ ਚਰਚ ਦਾ ਹਿੱਸਾ ਬਣਨ ਤੋਂ ਮਿਲਦੀ ਹੈ। ਜਦੋਂ ਅਸੀਂ ਪ੍ਰਭੂ ਦੇ ਨਾਮ ਦਾ ਧੰਨਵਾਦ ਕਰਨ ਲਈ ਇਕੱਠੇ ਹੁੰਦੇ ਹਾਂ, ਤਾਂ ਸਾਨੂੰ ਜਿਹੜੀ ਇੱਥੇ ਵਿਭਿੰਨਤਾ ਅਤੇ ਏਕਤਾ ਇਕੱਠੇ ਮਿਲਦੇ ਹਨ। ਹੁਣ ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ? ਉੱਥੇ ਹੋਣ ਦੀ ਖੁਸ਼ੀ ਹੁੰਦੀ ਹੈ, ਉੱਥੇ ਹੋਣ ਦੀ ਏਕਤਾ ਅਤੇ ਵਿਭਿੰਨਤਾ ਹੁੰਦੀ ਹੈ। ਹੁਣ ਤੀਜੀ ਗੱਲ ਦੇਖੋ, ਉੱਥੇ ਜੋ ਇਨਸਾਫ ਮਿਲਦਾ ਹੈ, ਉੱਥੇ ਕਿਉਂ ਹੋਣਾ ਕਿਹੋ ਜਿਹਾ ਲੱਗਦਾ ਹੈ ਕਿ ਉੱਥੇ ਇਨਸਾਫ ਮਿਲਦਾ ਹੈ? ਯਰੂਸ਼ਲਮ ਰਾਜੇ ਦਾ ਅਸਥਾਨ ਸੀ, ਇਹ ਉਹ ਥਾਂ ਹੈ ਜਿੱਥੇ ਰਾਜਾ ਸੀ ਅਤੇ ਰਾਜੇ ਨੇ ਸਾਰੇ ਨਿਆਂ ਨੂੰ ਪੂਰੀ ਤਰ੍ਹਾਂ ਵੰਡ ਦਿੱਤਾ। ਆਇਤ 5 ਉਸ ਵਿਸ਼ੇ ਨੂੰ ਚੁੱਕਦੀ ਹੈ। ਉੱਥੇ ਨਿਰਣੇ ਲਈ ਸਿੰਘਾਸਨ ਰੱਖੇ ਗਏ ਸਨ, ਦਾਊਦ ਦੇ ਘਰਾਣੇ ਦੇ ਸਿੰਘਾਸਨ। ਮੈਂ ਜਾਣਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਲੰਡਨ ਦੀ ਯਾਤਰਾ ਦਾ ਆਨੰਦ ਲੈਂਦੇ ਹਨ, ਅਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਤਾਂ ਤੁਸੀਂ ਕੁਝ ਸਾਈਟਸ ਜਾਂ ਚੀਜ਼ਾਂ ਦੇਖ ਸਕਦੇ ਹੋ। ਤੁਸੀਂ ਉਸ ਸਿੰਘਾਸਨ ਨੂੰ ਦੇਖਣ ਲਈ ਵੈਸਟਮਿਨਿਸਟਰ ਐਬੇ ਜਾ ਸਕਦੇ ਹੋ, ਜਿੱਥੇ ਰਾਜੇ ਦਾ ਤਾਜ ਪਹਿਨਾਇਆ ਗਿਆ ਸੀ, ਜਾਂ ਪਿਛਲੇ ਰਾਜਿਆਂ ਦੀਆਂ ਕਬਰਾਂ 'ਤੇ ਹੈਰਾਨ ਹੋ ਸਕਦੇ ਹੋ, ਜਾਂ ਤੁਸੀਂ ਵੈਸਟਮਿਨਿਸਟਰ ਦੇ ਪੈਲਸ ਵਿੱਚ ਘੁੰਮ ਸਕਦੇ ਹੋ ਜਿੱਥੇ ਸਾਡੇ ਬਹੁਤ ਸਾਰੇ ਕਾਨੂੰਨ ਬਣਾਏ ਗਏ ਹਨ, ਜਾਂ ਸ਼ਾਇਦ ਤੁਸੀਂ ਸੁਪਰੀਮ ਕੋਰਟ ਦਾ ਦੌਰਾ ਕਰੋਗੇ ਅਤੇ ਆਪਣੇ ਹੱਥਾਂ ਵਿੱਚ ਨਿਆਂ ਦੀ ਤਕੜੀ ਨੂੰ ਲੈ ਕੇ ਛੱਤ 'ਤੇ ਔਰਤ ਜਸਟਿਸ ਵੱਲ ਦੇਖਦੇ ਹੋ ਦੇਖੋਗੇ। ਜਦੋਂ ਤੁਸੀਂ ਆਲੇ ਦੁਆਲੇ ਘੁੰਮਦੇ ਹੋ ਤਾਂ ਤੁਸੀਂ ਸ਼ਕਤੀ ਦੀ ਸੀਟ ਜਿਹੜੀ ਆ ਜਾਂ ਗੱਦੀ ਆ 'ਤੇ ਹੋਣ ਬਾਰੇ ਸੁਚੇਤ ਹੋ। ਉਹ ਗੱਦੀ ਜਿੱਥੇ ਨਿਰਣੇ ਦੇ ਸਿੰਘਾਸਨ ਬੋਲਣ ਲਈ ਸੈੱਟ ਕੀਤੇ ਜਾਂਦੇ ਹਨ, ਜਾਂ ਗੱਤੀ ਜਾਂ ਪੇਸ ਜਾਂ ਕਹਿ ਸਕਦੇ ਹਾਂ, ਜਾਂ ਕਹਿ ਸਕਦੇ ਸਪੀਡ ਕਹਿ ਸਕਦੇ ਹਾਂ ਕਿ ਜਿੱਥੇ ਜਿਹੜੇ ਨਿਰਣੇ ਜਿਹੜੇ ਉਹ ਸੈੱਟ ਕੀਤੇ ਜਾਂਦੇ ਹਨ। ਮੈਨੂੰ ਲੱਗਦਾ ਹੈ ਕਿ ਜ਼ਬੂਰਾਂ ਦੇ ਲਿਖਾਰੀ ਦੇ ਮਨ ਵਿੱਚ ਇਹ ਇਹੋ ਜਿਹਾ ਹੈ, ਜਾਂ ਉਹ ਜਾ ਕੇ ਉਸ ਸਥਾਨ ਨੂੰ ਦੇਖ ਸਕਦਾ ਹੈ ਜਿੱਥੇ ਰਾਜਾ ਵੱਸਦਾ ਹੈ। ਉਹ ਜਾ ਕੇ ਸਾਡੇ ਪਰਮੇਸ਼ਵਰ ਦੇ ਮੰਦਰ ਨੂੰ ਦੇਖ ਸਕਦਾ ਹੈ। ਇਹ ਨਿਆਂ ਦਾ ਸਥਾਨ ਹੈ। ਸਾਰਾ ਰਾਜ, ਸਾਰਾ ਕਾਨੂੰਨ, ਸਾਰਾ ਨਿਆਂ ਰਾਜ ਅਤੇ ਮੰਦਰ ਤੋਂ ਆਵੇਗਾ। ਆਲੇ ਦੁਆਲੇ ਦੇ ਪਿੰਡ ਦੇ ਲੋਕਾਂ ਨੂੰ ਨਿਆਂ, ਸੱਚਾ ਨਿਆਂ ਲੱਭਣ ਲਈ ਯਰੂਸ਼ਲਮ ਜਾਣਾ ਪਵੇਗਾ, ਕਿਉਂਕਿ ਇਹ ਸਿਰਫ ਉਹੀ ਥਾਂ ਸੀ ਜਿਸ ਨੂੰ ਵੰਡਿਆ ਜਾ ਸਕਦਾ ਸੀ। ਕਸਬਿਆਂ ਅਤੇ ਪਿੰਡਾਂ ਵਿੱਚ ਕੋਈ ਅਦਾਲਤਾਂ ਨਹੀਂ ਸਨ। ਇਹ ਸਿਰਫ ਯਰੂਸ਼ਲਮ ਸੀ ਜੋ ਨਿਆਂ ਲਿਆ ਸਕਦਾ ਸੀ। ਪਰ ਇੱਥੇ ਹੋਰ ਵੀ ਇੱਕ ਗੱਲ ਹੈ। ਹੋ ਸਕਦਾ ਹੈ ਕਿ ਤੁਸੀਂ ਸੋਚ ਰਹੇ ਹੋਵੋਗੇ ਕਿ ਯੇਸੂ ਇਸ ਸਭ ਵਿੱਚ ਕਿੱਥੇ ਹੈ, ਜ਼ਬੂਰ 122 ਵਿੱਚ ਯੇਸੂ ਮਸੀਹ ਕਿੱਥੇ ਹੈ। ਸਾਡੇ ਕੋਲ ਇਸ ਆਇਤ ਵਿੱਚ ਉਸ ਨੂੰ ਇੱਥੇ ਹੈ। ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ, ਉੱਥੇ ਨਿਆਂ ਲਈ ਸਿੰਘਾਸਨ ਰੱਖੇ ਗਏ ਸਨ, ਦਾਊਦ ਦੇ ਘਰਾਣੇ ਦੇ ਸਿੰਘਾਸਨ। ਦਾਊਦ ਦੇ ਘਰਾਣੇ ਦੇ ਸਿੰਘਾਸਨ, ਅਸੀਂ ਜਾਣਦੇ ਹਾਂ ਕਿ ਦਾਊਦ ਦੇ ਘਰਾਣੇ ਨੂੰ ਇੱਕ ਸਦੀਵੀ ਰਾਜੇ ਦਾ ਵਾਅਦਾ ਕੀਤਾ ਗਿਆ ਸੀ ਅਤੇ ਉਹ ਰਾਜਾ ਯੇਸੂ ਹੈ। ਰਾਜਾ ਯੇਸੂ ਆਪਣੇ ਲੋਕਾਂ ਦੇ ਦਿਲਾਂ ਦੇ ਵਿੱਚ ਵਿਰਾਜਮਾਨ ਹੈ ਅਤੇ ਉਸਨੇ ਉਹ ਨਿਰਣਾ ਲਿਆ ਹੈ ਜਿਸਦੇ ਉਸਦੇ ਲੋਕ ਹੱਕਦਾਰ ਸਨ। ਉਸਨੇ ਕਾਨੂੰਨੀ ਜੁਰਮਾਨਾ ਅਦਾ ਕੀਤਾ ਹੈ ਅਤੇ ਨਿਆਂਪੂਰਨ ਸਜ਼ਾ ਨੂੰ ਸਹਿਣ ਕੀਤਾ ਹੈ ਤਾਂ ਜੋ ਨਿਆਂ ਕੀਤਾ ਜਾ ਸਕੇ ਅਤੇ ਉਸਦੇ ਲੋਕ ਆਜ਼ਾਦ ਹੋ ਸਕਣ। ਯੇਸੂ ਮਸੀਹ ਦਾ ਚਰਚ ਨਿਆਂ ਦਾ ਸਥਾਨ ਹੈ। ਇਹ ਉਹ ਥਾਂ ਹੈ ਜਿੱਥੇ ਉਸਦੇ ਲੋਕ ਉਸ ਨੂੰ ਪ੍ਰਸੰਨ ਕਰਨ ਵਾਲੇ ਜੀਵਨਾਂ ਰਾਹੀਂ ਉਸਦੀ ਮਹਿਮਾ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਮਾਫ਼ੀ ਦਾ ਸਥਾਨ, ਮੇਲ ਮਿਲਾਪ ਦੀ ਜਗ੍ਹਾ ਹੈ। ਸੋ ਅਗੇਨ, ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ? ਉੱਥੇ ਹੋਣ ਦੀ ਖੁਸ਼ੀ ਹੁੰਦੀ ਹੈ, ਉੱਥੇ ਏਕਤਾ ਅਤੇ ਵਿਭਿੰਨਤਾ ਹੈ, ਉੱਥੇ ਇਨਸਾਫ ਮਿਲਦਾ ਹੈ। ਅਤੇ ਆਖਰੀ ਗੱਲ, ਉੱਥੇ ਜਿਹੜੀ ਹੈ ਸ਼ਾਂਤੀ ਜਿਹੜੀ ਹੈ ਉੱਥੇ ਵੱਸਦੀ ਹੈ, ਉਸ ਜਗ੍ਹਾ ਦੇ ਉੱਪਰ ਸ਼ਾਂਤੀ ਹੈ। ਆਈ ਤਾਂ 6-9 ਵਿੱਚ ਉੱਥੇ ਪ੍ਰਾਰਥਨਾ ਕਰਨ ਲਈ ਇੱਕ ਕੌਲ ਹੈ ਜਾਂ ਬੁਲਾਹਟ ਹੈ। ਉਹਨਾਂ ਤੁਕਾਂ ਵੱਲ ਇੱਕ ਨਜ਼ਰ ਮਾਰੋ। ਯਰੂਸ਼ਲਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ, ਉਹ ਸੁਰੱਖਿਅਤ ਰਹਿਣ ਜੋ ਤੁਹਾਨੂੰ ਪਿਆਰ ਕਰਦੇ ਹਨ, ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀ ਹੋਵੇ ਅਤੇ ਤੁਹਾਡੇ ਟਾਵਰ ਦੇ ਅੰਦਰ ਸੁਰੱਖਿਆ। ਮੇਰੇ ਭਰਾਵਾਂ ਅਤੇ ਸਾਥੀਆਂ ਦੀ ਖਾਤਰ ਮੈਂ ਕਹਾਂਗਾ, ਤੁਹਾਡੇ ਅੰਦਰ ਸ਼ਾਂਤੀ ਹੋਵੇ। ਯਹੋਵਾ ਸਾਡੇ ਪਰਮੇਸ਼ੁਰ ਦੇ ਘਰ ਦੀ ਖਾਤਰ ਮੈਂ ਤੁਹਾਡਾ ਭਲਾ ਪਾਲਾਂਗਾ। ਸੋ ਬੁਲਾਹਟ ਜਿਹੜੀ ਹੈ ਜਾਂ ਕੌਲ ਆਉਂਦੀ ਹੈ, ਯਰੂਸ਼ਲਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ ਅਤੇ ਪ੍ਰਾਰਥਨਾ ਦਾ ਜਵਾਬ ਆਉਂਦਾ ਹੈ, ਜੋ ਤੁਹਾਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਜਾਂ ਖੁਸ਼ਹਾਲ ਹੋਣ। ਸ਼ਾਂਤੀ ਸ਼ਬਦ, ਸ਼ਾਂਤੀ ਦਾ ਵਿਚਾਰ ਇਹਨਾਂ ਸਾਰੀਆਂ ਤੁਕਾਂ ਵਿੱਚ ਹੈ। ਯਰੂਸ਼ਲਮ ਨਾਮ ਦਾ ਅਰਥ ਹੈ ਸ਼ਾਂਤੀ ਦਾ ਸ਼ਹਿਰ। ਸੋ ਇੱਕ ਵਾਰ ਫਿਰ, ਜਿਹੜਾ ਯਰੂਸ਼ਲਮ ਆ ਉਹਦੇ ਨਾਮ ਦਾ ਅਰਥ ਹੈ ਸ਼ਾਂਤੀ ਦਾ ਸ਼ਹਿਰ। ਇਸ ਲਈ ਬੁਲਾਹਟ ਸ਼ਾਂਤੀ ਦੇ ਸ਼ਹਿਰ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਹੈ। ਸੋ ਜਿਹੜਾ ਸ਼ਾਂਤੀ ਦਾ ਸ਼ਹਿਰ ਹੈ, ਇਹਦੀ ਸ਼ਾਂਤੀ ਲਈ ਅਸੀਂ ਪ੍ਰਾਰਥਨਾ ਕਰਨੀ ਹੈ। ਇਹੀ ਸਾਡੀ ਜਿਹੜੀ ਬੁਲਾਹਟ ਆ। ਅਸਲ ਭਾਸ਼ਾ ਵਿੱਚ ਸ਼ਾਂਤੀ ਲਈ ਇਬਰਾਨੀ ਸ਼ਬਦ ਸ਼ਾਲੋਮ ਨੂੰ ਦੁਹਰਾਉਣ ਕਾਰਨ ਇਸ ਹਵਾਲੇ ਦੀ ਇੱਕ ਵੱਖਰੀ ਸੁੰਦਰਤਾ ਹੈ। ਇਸ ਲਈ ਵੀ ਕਿਉਂਕਿ ਸੁਰੱਖਿਅਤ ਅਤੇ ਸੁਰੱਖਿਆ ਲਈ ਇਬਰਾਨੀ ਸ਼ਬਦ ਸ਼ਾਲੋਮ ਉੱਤੇ ਇੱਕ ਸ਼ਬਦ ਬਣਾਉਂਦਾ ਹੈ, ਕਿਉਂਕਿ ਸੁਰੱਖਿਆ ਲਈ ਸ਼ਬਦ ਹੈ ਸ਼ਾਲਾ। ਸ਼ਾਂਤੀ ਲਈ ਸ਼ਾਲੋਮ ਅਤੇ ਸੁਰੱਖਿਆ ਲਈ ਸ਼ਬਦ ਹੈ ਸ਼ਾਲਾ। ਇਸ ਲਈ ਮੂਲ ਰੂਪ ਵਿੱਚ ਇਹ ਸ਼ਾਲੋਮ ਅਤੇ ਸ਼ਾਲਾ ਦੇ ਵਿਚਕਾਰ ਚੱਲਦਾ ਹੈ। ਯਰੂਸ਼ਾਲੋਮ ਦੇ ਸ਼ਾਲੋਮ ਲਈ ਪ੍ਰਾਰਥਨਾ ਕਰੋ। ਉਹ ਸ਼ਾਲਾ ਹੋ ਸਕਦੇ ਹਨ ਜੋ ਤੁਹਾਨੂੰ ਪਿਆਰ ਕਰਦੇ ਹਨ। ਸ਼ਾਲੋਮ ਤੁਹਾਡੀਆਂ ਕੰਧਾਂ ਦੇ ਅੰਦਰ ਅਤੇ ਸ਼ਾਲਾ ਤੁਹਾਡੇ ਬੁਰਜਾਂ ਦੇ ਅੰਦਰ ਹੋਵੇ। ਕੀ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਇੱਕ ਸੁੰਦਰਤਾ ਕਿਵੇਂ ਹੈ ਜੋ ਅਨੁਵਾਦ ਵਿੱਚ ਗੁਆਚ ਗਈ ਹੈ? ਜਿਵੇਂ ਕਿ ਸ਼ਰਧਾਲੂ ਸ਼ਾਂਤੀ ਦੇ ਸ਼ਹਿਰ ਯਰੂਸ਼ਲਮ ਦੀ ਯਾਤਰਾ ਦਾ ਆਨੰਦ ਲੈਂਦੇ ਹਨ, ਜਿਵੇਂ ਕਿ ਉਹ ਆਪਣੇ ਰੱਬ ਦੀ ਪੂਜਾ ਕਰਦੇ ਹਨ, ਉਹਨਾਂ ਨੂੰ ਪ੍ਰਾਰਥਨਾ ਕਰਨ ਲਈ ਬੁਲਾਇਆ ਜਾਂਦਾ ਹੈ। ਉਹ ਤੁਹਾਨੂੰ ਪਿਆਰ ਕਰਨ ਵਾਲੇ ਸੁਰੱਖਿਅਤ ਰਹਿਣ, ਤੁਹਾਡੀਆਂ ਕੰਧਾਂ ਵਿੱਚ ਸ਼ਾਂਤੀ ਅਤੇ ਤੁਹਾਡੇ ਬੁਰਜਾਂ ਵਿੱਚ ਸੁਰੱਖਿਆ ਹੋਵੇ, ਤੁਹਾਡੇ ਕਿਲੇ ਦੇ ਅੰਦਰ ਵੀ ਸੁਰੱਖਿਆ ਹੋਵੇ। ਇਹ ਕੁਝ ਜਿਹੜੇ ਆ ਵਿਅੰਗਿਆਤਮਕ ਹੈ, ਕਿਉਂਕਿ ਯਰੂਸ਼ਲਮ ਦਾ ਅਸਲ ਭੌਤਿਕ ਇਤਿਹਾਸ ਸ਼ਾਂਤੀ ਤੋਂ ਇਲਾਵਾ ਕੁਝ ਵੀ ਰਿਹਾ ਹੈ। ਇਹਦਾ ਮਤਲਬ ਹੈ ਕਿ ਜਿਹੜੀ ਅਸੀਂ ਯਰੂਸ਼ਲਮ ਦੀ ਗੱਲ ਕਰਦੇ ਹਾਂ ਕਿ ਉੱਥੇ ਅਗਰ ਸ਼ਾਂਤੀ ਤਾਂ ਕਦੀ ਹੋਈ ਨਹੀਂ, ਉੱਥੇ ਹੋਰ ਬਹੁਤ ਕੁਝ ਰਿਹਾ ਆ। ਹੁਣ ਹਮਲਾ ਅਤੇ ਤਬਾਹੀ, ਰੋਮਨ ਨੇ ਇਸ ਨੂੰ 17ਵੀਂ ਸਦੀ ਵਿੱਚ ਤਬਾਹ ਕਰ ਦਿੱਤਾ। ਮੁਸਲਮਾਨਾਂ ਨੇ ਇਸ ਨੂੰ ਜਿੱਤ ਲਿਆ। ਕਰੂਸੇਡਾਂ ਨੇ ਇਸ ਨੂੰ ਵਾਪਸ ਲੈ ਲਿਆ ਅਤੇ ਫਿਰ ਮੁਸਲਮਾਨਾਂ ਨੇ ਇਸ ਨੂੰ ਦੁਬਾਰਾ ਜਿੱਤ ਲਿਆ ਅਤੇ ਅੱਜ ਵੀ ਇਸ ਉੱਤੇ ਫਲਸਤੀਨੀਆਂ ਅਤੇ ਇਜ਼ਰਾਈਲੀਆਂ ਦੀ ਲੜਾਈ ਹੈ। ਜੇ ਅਸੀਂ ਯਰੂਸ਼ਲਮ ਦੇ ਜਿਹੜੇ ਸ਼ਬਦਾਂ ਦੇ ਸ਼ਹਿਰ ਬਾਰੇ ਗੱਲ ਕਰ ਰਹੇ ਹਾਂ ਤਾਂ ਸ਼ਾਂਤੀ ਤੋਂ ਇਲਾਵਾ ਉੱਥੇ ਸਾਰਾ ਕੁਛ ਹੀ, ਜਿਹੜਾ ਯਰੂਸ਼ਲਮ ਜਿਹੜਾ ਇਸਰਾਇਲ ਦੇ ਵਿੱਚ ਹੈ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਨਾ, ਤਾਂ ਸ਼ਾਂਤੀ ਤਾਂ ਉੱਥੇ ਨਹੀਂ ਹੈ, ਬਾਕੀ ਹੋਰ ਸਾਰਾ ਕੁਛ ਹੀ ਉੱਥੇ ਸਾਨੂੰ ਮਿਲਦਾ। ਪਰ ਪਰਮੇਸ਼ੁਰ ਦੇ ਲੋਕਾਂ ਨੂੰ ਯਿਸੂ ਮਸੀਹ ਦੇ ਚਰਚ ਵਿੱਚ ਉਹ ਕਹਿੰਦੇ ਹਨ, ਜੋ ਤੁਹਾਨੂੰ ਪਿਆਰ ਕਰਦੇ ਹਨ ਉਹ ਸੁਰੱਖਿਅਤ ਰਹਿਣ, ਖੁਸ਼ਹਾਲ ਹੋਵੇ, ਪਰਮੇਸ਼ੁਰ ਦੇ ਲੋਕਾਂ ਵਿੱਚ ਸ਼ਾਂਤੀ ਅਤੇ ਸੁਰੱਖਿਆ ਹੋਵੇ। ਕੀ ਸਾਡੇ ਕੋਲ ਯਿਸੂ ਮਸੀਹ ਦੇ ਚਰਚ ਦੇ ਰੂਪ ਵਿੱਚ ਸਭ ਤੋਂ ਵੱਡੀ ਸ਼ਾਂਤੀ ਹੈ ਜੋ ਇਹ ਸੰਭਵ ਹੈ? ਸਾਨੂੰ ਪ੍ਰਭੂ ਪਰਮੇਸ਼ੁਰ ਸਰਵ ਸ਼ਕਤੀਮਾਨ ਨਾਲ ਉਸਦੇ ਪੁੱਤਰ ਪ੍ਰਭੂ ਯਿਸੂ ਮਸੀਹ ਦੁਆਰਾ ਸ਼ਾਂਤੀ ਮਿਲੀ ਹੈ। ਪੌਲੁਸ ਅਫਸੀਆਂ ਨੂੰ 2:13 ਉੱਤੇ ਅੱਗੇ ਲਿਖਦਾ ਹੈ, ਪਰ ਹੁਣ ਮਸੀਹ ਵਿੱਚ ਤੁਸੀਂ ਜੋ ਪਹਿਲਾਂ ਦੂਰ ਸੀ ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ, ਕਿਉਂਕਿ ਉਹ ਆਪ ਹੀ ਸਾਡੀ ਸ਼ਾਂਤੀ ਹੈ ਜਿਸ ਨੇ ਸਾਨੂੰ ਦੋਵਾਂ ਨੂੰ ਇੱਕ ਬਣਾਇਆ ਹੈ ਅਤੇ ਆਪਣੇ ਸਰੀਰ ਵਿੱਚ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਤੋੜ ਦਿੱਤਾ ਹੈ। ਨਿਯਮਾਂ ਵਿੱਚ ਦਰਸਾਏ ਹੁਕਮਾਂ ਦੇ ਅਨੁਸਾਰ ਹੁਕਮਾਂ ਦੇ ਕਾਨੂੰਨ ਨੂੰ ਖਤਮ ਕਰਕੇ ਤਾਂ ਜੋ ਆਪਣੇ ਆਪ ਵਿੱਚ ਇੱਕ ਨਵਾਂ ਮਨੁੱਖ ਪੈਦਾ ਕਰ ਸਕੇ। 2, ਇਸ ਲਈ ਸ਼ਾਂਤੀ ਬਣਾਉਣਾ ਅਤੇ ਸਲੀਬ ਦੇ ਰਾਹੀਂ ਇੱਕ ਸਰੀਰ ਵਿੱਚ ਸਾਨੂੰ ਦੋਵਾਂ ਨੂੰ ਪਰਮੇਸ਼ੁਰ ਨਾਲ ਮਿਲਾ ਸਕਦਾ ਹੈ, ਇਸ ਤਰ੍ਹਾਂ ਦੁਸ਼ਮਣੀ ਨੂੰ ਖਤਮ ਕਰ ਸਕਦਾ ਹੈ ਅਤੇ ਉਸ ਨੇ ਆ ਕੇ ਤੁਹਾਨੂੰ ਜਿਹੜੇ ਦੂਰ ਸਨ ਅਤੇ ਨੇੜੇ ਦੇ ਲੋਕਾਂ ਨੂੰ ਸ਼ਾਂਤੀ ਦਾ ਪ੍ਰਚਾਰ ਕੀਤਾ, ਕਿਉਂਕਿ ਉਸਦੇ ਰਾਹੀਂ ਅਸੀਂ ਦੋਹਾਂ ਦੀ ਹੀ ਇੱਕੋ ਆਤਮਾ ਵਿੱਚ ਪਿਤਾ ਤੱਕ ਪਹੁੰਚੇ। ਇਸ ਲਈ ਤੁਸੀਂ ਹੁਣ ਅਜਨਬੀ ਅਤੇ ਪਰਦੇਸੀ ਨਹੀਂ ਹੋ, ਪਰ ਤੁਸੀਂ ਸੰਤਾਂ ਅਤੇ ਪਰਮੇਸ਼ੁਰ ਦੇ ਘਰ ਦੇ ਮੈਂਬਰ ਦੇ ਨਾਲ ਨਾਗਰਿਕ ਹੋ। ਰਸੂਲਾਂ ਅਤੇ ਨਬੀਆਂ ਦੀ ਨੀਂਹ 'ਤੇ ਬਣੇ ਹੋਏ ਮਸੀਹ ਯਿਸੂ ਖੁਦ ਖੁੰਝੇ ਦਾ ਪੱਥਰ ਹੈ ਜਿਸ ਵਿੱਚ ਸਾਰੇ ਬਣਤਰ ਇਕੱਠੇ ਹੋ ਕੇ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਵਿੱਚ ਵਾਧਾ ਹੈ। ਉਸ ਵਿੱਚ ਤੁਸੀਂ ਵੀ ਆਤਮਾ ਦੁਆਰਾ ਪਰਮੇਸ਼ੁਰ ਲਈ ਇੱਕ ਨਿਵਾਸ ਸਥਾਨ ਵਿੱਚ ਬਣਾਏ ਜਾ ਰਹੇ ਹੋ। ਪਰਮੇਸ਼ੁਰ ਦੇ ਲੋਕ ਹੋਣ ਦੇ ਨਾਤੇ ਸਾਡੇ ਕੋਲ ਅੰਤਮ ਸ਼ਾਂਤੀ ਹੈ। ਪਰਮੇਸ਼ੁਰ ਨਾਲ ਸ਼ਾਂਤੀ ਹਰ ਤਰੀਕੇ ਨਾਲ ਸੁਰੱਖਿਆ ਸਾਨੂੰ ਮਿਲਦੀ ਹੈ ਅਤੇ ਇਸ ਲਈ ਯਹੋਵਾ ਸਾਡੇ ਪਰਮੇਸ਼ੁਰ ਦੇ ਘਰ ਦੀ ਖਾਤਰ ਅਸੀਂ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਦੀ ਭਾਲ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਲੋਕਾਂ ਦੇ ਭਲੇ ਲਈ ਪ੍ਰਾਰਥਨਾ ਕਰਦੇ ਹਾਂ, ਇਹ ਜਾਣਦੇ ਹੋਏ ਕਿ ਉਸ ਦੇ ਨਾਲ ਸੁਰੱਖਿਆ ਅਤੇ ਸ਼ਾਂਤੀ ਬਹੁਤਾਇਤ ਵਿੱਚ ਹੈ। ਜੋ ਸ਼ਾਂਤੀ ਉੱਥੇ ਵੱਸਦੀ ਹੈ ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ? ਉੱਥੇ ਹੋਣਾ ਖੁਸ਼ੀ ਦੀ ਗੱਲ ਹੁੰਦੀ ਹੈ, ਉੱਥੇ ਹੋਣ ਵਿੱਚ ਏਕਤਾ ਅਤੇ ਵਿਭਿੰਨਤਾ ਹੈ, ਉੱਥੇ ਇਨਸਾਫ ਮਿਲਦਾ ਹੈ ਅਤੇ ਉੱਥੇ ਸ਼ਾਂਤੀ ਹੈ ਜੋ ਉੱਥੇ ਰਹਿੰਦੀ ਹੈ। ਇਸ ਲਈ ਮੈਨੂੰ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਕਿਹਾ, ਅਸੀਂ ਆਓ ਅਸੀਂ ਪ੍ਰਭੂ ਦੇ ਘਰ ਚੱਲੀਏ। ਪਰ ਉੱਥੇ ਆਉਣ ਲਈ ਹੋਰ ਵੀ ਬਹੁਤ ਕੁਝ ਆ ਅਤੇ ਫਿਰ ਵੀ ਤੁਹਾਡੇ ਵਿੱਚੋਂ ਉਹ ਇਸ ਬਾਰੇ ਸੋਚ ਰਹੇ ਹਨ, ਜੋ ਵਿਚਾਰ ਕਰ ਰਹੇ ਹਨ ਕਿ ਮੈਂ ਇਸ ਹਵਾਲੇ ਤੋਂ ਕੀ ਕਹਿ ਰਿਹਾ ਹਾਂ ਅਤੇ ਇਸ ਬਾਰੇ ਸ਼ਾਸਤਰ ਜਾਂ ਬਾਈਬਲ ਦੀ ਸਮੁੱਚੀ ਕਥਾ ਦੇ ਸੰਦਰਭ ਵਿੱਚ ਸੋਚ ਰਹੇ ਹਨ ਜਾਂ ਚਰਚ ਵਿੱਚ ਸਾਡੇ ਵਿਹਾਰਕ ਅਨੁਭਵ ਦੇ ਸੰਦਰਭ ਵਿੱਚ ਇਸ ਬਾਰੇ ਸੋਚ ਰਹੇ ਹਾਂ। ਉਹ ਸੋਚ ਰਹੇ ਹੋਣਗੇ ਕਿ ਪਰ ਹੋਰ ਵੀ ਬਹੁਤ ਕੁਝ ਕੀ ਆ। ਰੱਬ ਦੇ ਖੂਨ ਦੁਆਰਾ ਖਿੱਦੇ ਹੋਏ ਲੋਕਾਂ ਦਾ ਹਿੱਸਾ ਬਣਨਾ ਇੱਕ ਬਹੁਤ ਵੱਡਾ ਸਨਮਾਨ ਅਤੇ ਆਦਰ ਹੈ, ਪਰ ਕਲੇਸ਼ੀਆ ਵਿੱਚ ਹਮੇਸ਼ਾ ਖੁਸ਼ੀ ਨਹੀਂ ਹੁੰਦੀ। ਕਈ ਵਾਰ ਦਰਦ ਹੁੰਦਾ ਹੈ, ਹੰਝੂ ਹੁੰਦੇ ਹਨ ਅਤੇ ਸੱਟਾਂ ਵੀ ਲੱਗਦੀਆਂ ਹਨ। ਚਰਚ ਵਿੱਚ ਵਿਭਿੰਨਤਾ ਹੋ ਸਕਦੀ ਹੈ ਪਰ ਹਮੇਸ਼ਾ ਏਕਤਾ ਨਹੀਂ ਹੁੰਦੀ। ਕਈ ਵਾਰ ਝਗੜੇ ਅਤੇ ਦੁਸ਼ਮਣੀ ਹੁੰਦੀ ਹੈ, ਟੁੱਟ ਭੱਜ ਵੀ ਹੋ ਜਾਂਦੀ ਹੈ। ਇਨਸਾਫ ਹੋ ਸਕਦਾ ਹੈ ਪਰ ਅਸੀਂ ਅਜੇ ਵੀ ਅਜਿਹੇ ਪਾਪੀ ਹਾਂ, ਅਜਿਹੇ ਵਿਦਰੋਹੀਆਂ ਅਤੇ ਬਹੁਤ ਸਾਰੇ ਗਲਤੀਆਂ ਸਾਡੇ ਵਿੱਚ ਹਨ ਜੋ ਸਾਡੇ ਨਾਲ ਕੀਤੀਆਂ ਜਾਂਦੀਆਂ ਹਨ ਅਤੇ ਜੋ ਅਸੀਂ ਦੂਜਿਆਂ ਨਾਲ ਕਰਦੇ ਹਨ ਜੋ ਬਿਨਾਂ ਕਿਸੇ ਸਜ਼ਾ ਦੇ ਜਾਪਦੇ ਹਨ, ਇੱਥੋਂ ਤੱਕ ਕਿ ਕਿਸੇ ਦਾ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਇੱਥੇ ਸ਼ਾਂਤੀ ਹੈ ਪਰ ਇਹ ਹਮੇਸ਼ਾ ਅਜਿਹਾ ਮਹਿਸੂਸ ਨਹੀਂ ਹੁੰਦਾ। ਕਦੇ ਕਦੇ ਇਹ ਮਹਿਸੂਸ ਹੁੰਦਾ ਹੈ ਕਿ ਸ਼ਾਂਤੀ ਹੈ ਹੀ ਨਹੀਂ। ਅਜਿਹਾ ਇਸ ਲਈ ਕਿਉਂਕਿ ਅਸੀਂ ਅਜੇ ਵੀ ਤੀਰਥ ਯਾਤਰਾ 'ਤੇ ਹਾਂ, ਅਸੀਂ ਅਜੇ ਵੀ ਇਸ ਸੰਸਾਰ ਵਿੱਚ ਅਜਨਬੀ ਅਤੇ ਗੁਲਾਮ ਹਾਂ। ਜਦੋਂ ਕਿ ਸਾਡੇ ਕੋਲ ਅੱਜ ਯਰੂਸ਼ਲਮ ਵਜੋਂ ਸਭ ਕੁਝ ਹੈ, ਜਦੋਂ ਕਿ ਅੱਜ ਸਾਡੇ ਕੋਲ ਇਹ ਸਾਰੀਆਂ ਚੀਜ਼ਾਂ ਯਿਸੂ ਮਸੀਹ ਦੇ ਚਰਚ ਵਜੋਂ ਹਨ, ਅੰਤਿਮ ਪੂਰਤੀ ਅਜੇ ਬਾਕੀ ਹੈ। ਪ੍ਰਕਾਸ਼ ਦੀ ਪੋਥੀ ਦਾ 21 ਵੱਲ ਮੁੜੋ, ਉੱਥੇ ਆਪਣੀਆਂ ਬਾਈਬਲਾਂ ਖੋਲ੍ਹੋ ਅਤੇ ਮੇਰੇ ਨਾਲ ਇਸ ਦੀ ਜਿਹੜੀ ਆ ਉਹ ਪਾਲਣਾ ਕਰੋ ਜਾਂ ਇਸ ਨੂੰ ਪੜ੍ਹੋ, ਕਿਉਂਕਿ ਇਹ ਤੁਹਾਡਾ ਭਵਿੱਖ ਹੈ, ਇਹ ਉਹ ਹੈ ਜੋ ਆ ਰਿਹਾ ਹੈ, ਇਹ ਉਹ ਹੈ ਜੋ ਅੱਗੇ ਹੈ। ਸੋ ਲੈਸ ਰੀਡ ਕੇ ਲੈ ਇਹ ਪੜ੍ਹੀਏ। ਫਿਰ ਮੈਂ ਇੱਕ ਨਵਾਂ ਆਕਾਸ਼ ਅਤੇ ਇੱਕ ਨਵੀਂ ਧਰਤੀ ਦੇਖੀ, ਕਿਉਂਕਿ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਅਲੋਪ ਹੋ ਗਏ ਸਨ ਅਤੇ ਸਮੁੰਦਰ ਨਹੀਂ ਰਿਹਾ ਸੀ, ਅਤੇ ਮੈਂ ਪਵਿੱਤਰ ਸ਼ਹਿਰ ਨਵਾਂ ਯਰੂਸ਼ਲਮ ਪਰਮੇਸ਼ੁਰ ਵੱਲੋਂ ਸਵਰਗ ਤੋਂ ਹੇਠਾਂ ਉਤਰਦਾ ਦੇਖਿਆ। ਆਪਣੇ ਪਤੀ ਲਈ ਲਾੜੀ ਵਾਂਗ ਤਿਆਰ ਕੀਤਾ ਹੋਇਆ ਸੀ, ਅਤੇ ਮੈਂ ਸਿੰਘਾਸਣ ਤੋਂ ਇੱਕ ਉੱਚੀ ਆਵਾਜ਼ ਇਹ ਆਖਦਿਆਂ ਸੁਣੀ, ਵੇਖੋ ਪਰਮੇਸ਼ੁਰ ਦਾ ਨਿਵਾਸ ਸਥਾਨ ਮਨੁੱਖ ਦੇ ਨਾਲ ਹੈ, ਉਹ ਉਹਨਾਂ ਦੇ ਨਾਲ ਰਹੇਗਾ ਅਤੇ ਉਹ ਉਸਦੇ ਲੋਕ ਹੋਣਗੇ, ਅਤੇ ਪਰਮੇਸ਼ੁਰ ਆਪ ਉਹਨਾਂ ਦੇ ਪਰਮੇਸ਼ੁਰ ਵਜੋਂ ਉਹਨਾਂ ਦੇ ਨਾਲ ਹੋਵੇਗਾ। ਉਹ ਉਹਨਾਂ ਦੀਆਂ ਅੱਖਾਂ ਵਿੱਚੋਂ ਹਰ ਹੰਝੂ ਪੂੰਝ ਦੇਵੇਗਾ, ਅਤੇ ਮੌਤ ਨਹੀਂ ਹੋਵੇਗੀ, ਨਾ ਸੋਗ, ਨਾ ਰੋਣਾ, ਨਾ ਕੋਈ ਦੁੱਖ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ। ਅਤੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਸਨੇ ਆਖਿਆ, ਵੇਖੋ ਮੈਂ ਸਭ ਕੁਝ ਨਵਾਂ ਬਣਾ ਰਿਹਾ ਹਾਂ। ਨਾਲੇ ਉਸਨੇ ਕਿਹਾ, ਇਹ ਲਿਖੋ ਕਿਉਂਕਿ ਇਹ ਸ਼ਬਦ ਭਰੋਸੇਯੋਗ ਅਤੇ ਸੱਚੇ ਹਨ। ਅਤੇ ਉਸਨੇ ਮੈਨੂੰ ਕਿਹਾ, ਇਹ ਹੋ ਗਿਆ, ਮੈਂ ਅਲਫਾ ਅਤੇ ਓਮੇਗਾ, ਆਰੰਭ ਅਤੇ ਅੰਤ ਹਾਂ। ਪਿਆਸੇ ਨੂੰ ਮੈਂ ਜੀਵਨ ਦੇ ਪਾਣੀ ਦੇ ਝਰਨੇ ਤੋਂ ਬਿਨਾਂ ਭੁਗਤਾਨ ਦੇ ਦਿਆਂਗਾ। ਜਿਹੜਾ ਜਿੱਤਦਾ ਹੈ ਉਸ ਕੋਲ ਵਿਰਾਸਤ ਹੋਵੇਗੀ, ਅਤੇ ਮੈਂ ਉਸਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। ਪਰ ਡਰਪੋਕ, ਅਵਿਸ਼ਵਾਸੀ, ਘਣਾਉਣੇ, ਜਿਵੇਂ ਕਿ ਕਾਤਲ, ਹਰਾਮਖੋਰ, ਜਾਦੂਗਰ, ਮੂਰਤੀ ਪੂਜਕ ਅਤੇ ਸਾਰੇ ਝੂਠੇ, ਉਹਨਾਂ ਦਾ ਹਿੱਸਾ ਅੱਗ ਅਤੇ ਗੰਧਕ ਨਾਲ ਬਲਦੀ ਝੀਲ ਵਿੱਚ ਹੋਵੇਗਾ, ਜੋ ਦੂਜੀ ਮੌਤ ਹੈ। ਤਦ ਉਹਨਾਂ ਸੱਤ ਦੂਤਾਂ ਵਿੱਚੋਂ ਇੱਕ ਦੂਤ ਆਇਆ ਜਿਸ ਕੋਲ ਸੱਤ ਕਟੋਰੇ ਸਨ, ਜਿਨ੍ਹਾਂ ਕੋਲ ਸੱਤ ਆਖਰੀ ਬਿਪਤਾਵਾਂ ਨਾਲ ਭਰੇ ਹੋਏ ਸਨ, ਅਤੇ ਮੇਰੇ ਨਾਲ ਗੱਲ ਕੀਤੀ, ਆ ਮੈਂ ਤੈਨੂੰ ਲੇਲੇ ਦੀ ਪਤਨੀ ਵਿਖਾਵਾਂਗਾ। ਅਤੇ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਉੱਚੇ ਪਹਾੜ ਉੱਤੇ ਲੈ ਗਿਆ, ਅਤੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਨੂੰ ਪਰਮੇਸ਼ੁਰ ਵੱਲੋਂ ਸਵਰਗ ਤੋਂ ਹੇਠਾਂ ਉਤਰਦਾ ਦਿਖਾਇਆ। ਪਰਮੇਸ਼ੁਰ ਦੀ ਮਹਿਮਾ ਨਾਲ ਇਸ ਦੀ ਚਮਕ ਇੱਕ ਬਹੁਤ ਹੀ ਦੁਰਲਭ ਗਹਿਣੇ ਵਾਂਗ, ਜੈਸਪਰ ਵਰਗੀ, ਕ੍ਰਿਸਟਲ ਵਾਂਗ ਸਾਫ਼। ਇਸ ਦੀ ਇੱਕ ਵੱਡੀ ਉੱਚੀ ਕੰਧ ਸੀ ਜਿਸ ਵਿੱਚ 12 ਦਰਵਾਜ਼ੇ ਸਨ, ਅਤੇ ਦਰਵਾਜ਼ਿਆਂ ਉੱਤੇ 12 ਦੂਤ ਸਨ, ਅਤੇ ਦਰਵਾਜ਼ਿਆਂ ਉੱਤੇ ਇਸਰਾਈਲੀਆਂ ਦੇ 12 ਗੋਤਾਂ ਦੇ ਨਾਮ ਲਿਖੇ ਹੋਏ ਸਨ। ਪੂਰਬ ਵੱਲ 3 ਦਰਵਾਜ਼ੇ, ਉੱਤਰ ਵੱਲ 3 ਦਰਵਾਜ਼ੇ, ਦੱਖਣ ਵੱਲ 3 ਦਰਵਾਜ਼ੇ ਅਤੇ ਪੱਛਮ ਵੱਲ 3 ਦਰਵਾਜ਼ੇ, ਅਤੇ ਸ਼ਹਿਰ ਦੀਆਂ ਕੰਧਾਂ 12 ਨੀਆਂ ਸਨ, ਅਤੇ ਉਹਨਾਂ ਉੱਤੇ ਲੇਲੇ ਦੇ 12 ਰਸੂਲਾਂ ਦੇ 12 ਨਾਮ ਸਨ। ਅਤੇ ਮੇਰੇ ਨਾਲ ਗੱਲ ਕਰਨ ਵਾਲੇ ਕੋਲ ਸ਼ਹਿਰ ਅਤੇ ਇਸ ਦੇ ਦਰਵਾਜ਼ਿਆਂ ਅਤੇ ਕੰਧਾਂ ਨੂੰ ਮਾਪਣ ਲਈ ਸੋਨੇ ਦੀ ਇੱਕ ਮਾਪਣ ਵਾਲੀ ਛੜੀ ਸੀ ਜਾਂ ਡੰਡਾ ਸੀ। ਸ਼ਹਿਰ ਚੌਰਸਕਾਰ ਹੈ, ਇਸ ਦੀ ਲੰਬਾਈ ਚੌੜਾਈ ਦੇ ਬਰਾਬਰ ਹੈ, ਅਤੇ ਉਸਨੇ ਸ਼ਹਿਰ ਨੂੰ ਆਪਣੇ ਡੰਡੇ ਨਾਲ ਮਾਪਿਆ, 12,000 ਸਟੈਡੀਆ। ਇਸ ਦੀ ਲੰਬਾਈ ਚੌੜਾਈ ਅਤੇ ਉੱਚਾਈ ਬਰਾਬਰ ਹੈ। ਉਸਨੇ ਇਸ ਦੀ ਕੰਧ ਨੂੰ ਵੀ ਮਾਪਿਆ, ਮਨੁੱਖੀ ਮਾਪ ਦੁਆਰਾ 144 ਹੱਥ, ਜੋ ਕਿ ਇੱਕ ਦੂਤ ਦਾ ਮਾਪ ਵੀ ਹੈ। ਕੰਧ ਜੈਸਪਰ ਦੀ ਬਣੀ ਹੋਈ ਸੀ, ਜਦੋਂ ਕਿ ਸ਼ਹਿਰ ਸੁਸ਼ੁੱਧ ਸੋਨੇ ਦਾ ਸੀ, ਕੱਚ ਵਾਂਗ ਸਾਫ਼ ਸੀ। ਸ਼ਹਿਰ ਦੀਆਂ ਕੰਧਾਂ ਦੀਆਂ ਨੀਹਾਂ ਹਰ ਕਿਸਮ ਦੇ ਗਹਿਣਿਆਂ ਨਾਲ ਸਜੀਆਂ ਹੋਈਆਂ ਸਨ, ਪਹਿਲਾ ਜੈਸਪਰ, ਦੂਜਾ ਨੀਲਮ, ਤੀਜਾ ਇਗੇਟ, ਚੌਥਾ ਪੰਨਾ, ਪੰਜਵਾਂ ਓਨੇਕਸ, ਛੇਵਾਂ ਕਾਰਨੇਲੀਅਨ, ਸੱਤਵਾਂ ਕ੍ਰਿਸਟੋਲਾਈਟ, ਅੱਠਵਾਂ ਬੇਰੀਲ, ਨੌਵਾਂ ਪੁਖਰਾਜ, ਦਸਵਾਂ ਕ੍ਰਾਈਸੋਪ੍ਰੇਸ, ਗਿਆਰਵਾਂ ਜੈਸਿੰਥ, ਬਾਰਵਾਂ ਐਮਥਿਸਟ, ਅਤੇ 12 ਦਰਵਾਜ਼ੇ 12 ਮੋਤੀਆਂ ਦੇ ਸਨ। ਹਰ ਇੱਕ ਦਰਵਾਜ਼ੇ ਇੱਕ ਮੋਤੀ ਦੇ ਬਣੇ ਹੋਏ ਸਨ, ਅਤੇ ਸ਼ਹਿਰ ਦੀ ਗਲੀ ਸ਼ੁੱਧ ਸੋਨੇ ਦੀ ਸੀ, ਸ਼ੀਸ਼ੇ ਵਾਂਗ ਪਾਰਦਰਸ਼ੀ ਸੀ। ਅਤੇ ਮੈਂ ਸ਼ਹਿਰ ਵਿੱਚ ਕੋਈ ਮੰਦਰ ਨਹੀਂ ਦੇਖਿਆ, ਕਿਉਂਕਿ ਉਸਦਾ ਮੰਦਰ ਪ੍ਰਭੂ ਪਰਮੇਸ਼ੁਰ ਸਰਵਸ਼ਕਤੀਮਾਨ ਅਤੇ ਲੇਲਾ ਹੈ, ਅਤੇ ਸ਼ਹਿਰ ਨੂੰ ਉਸ ਉੱਤੇ ਚਮਕਣ ਲਈ ਸੂਰਜ ਜਾਂ ਚੰਦਰਮਾ ਦੀ ਕੋਈ ਲੋੜ ਨਹੀਂ, ਕਿਉਂਕਿ ਪਰਮੇਸ਼ੁਰ ਦੀ ਮਹਿਮਾ ਇਸ ਨੂੰ ਚਾਨਣ ਦਿੰਦੀ ਹੈ, ਅਤੇ ਉਹ ਦਾ ਦੀਵਾ ਲੇਲਾ ਹੈ। ਇਸ ਦੇ ਚਾਨਣ ਨਾਲ ਕੌਮਾਂ ਚੱਲਣਗੀਆਂ, ਅਤੇ ਧਰਤੀ ਦੇ ਰਾਜੇ ਆਪਣੀ ਮਹਿਮਾ ਇਸ ਵਿੱਚ ਲਿਆਉਣਗੇ, ਅਤੇ ਇਸ ਦੇ ਦਰਵਾਜ਼ੇ ਕਦੀ ਵੀ ਦਿਨ ਨੂੰ ਬੰਦ ਨਹੀਂ ਹੋਣਗੇ, ਅਤੇ ਉੱਥੇ ਰਾਤ ਨਹੀਂ ਹੋਵੇਗੀ। ਉਹ ਇਸ ਵਿੱਚ ਕੌਮਾਂ ਦੀ ਮਹਿਮਾ ਅਤੇ ਆਦਰ ਲਿਆਉਣਗੇ, ਪਰ ਕੋਈ ਵੀ ਅਸ਼ੁੱਧ ਚੀਜ਼ ਕਦੇ ਵੀ ਇਸ ਵਿੱਚ ਦਾਖਲ ਨਹੀਂ ਹੋਵੇਗੀ, ਨਾ ਕੋਈ ਜੋ ਘਨਾਉਣੇ ਜਾਂ ਝੂਠੇ ਕੰਮ ਕਰਦਾ ਹੈ, ਪਰ ਸਿਰਫ ਉਹੀ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ। ਉੱਥੇ ਹੋਣਾ ਕਿਹੋ ਜਿਹਾ ਲੱਗਦਾ ਹੈ? ਇਹ ਅਣਕਿਆਸੀ ਖੁਸ਼ੀ ਹੋਵੇਗੀ, ਜਾਂ ਬਹੁਤ ਹੀ ਖੁਸ਼ੀ ਜਿਹਨੂੰ ਅਸੀਂ ਮਾਪ ਨਹੀਂ ਸਕਦੇ, ਅਜਿਹੀ ਜਿਹੀ ਖੁਸ਼ੀ, ਇੱਕ ਸ਼ਾਨਦਾਰ ਏਕਤਾ ਅਤੇ ਵਿਭਿੰਨਤਾ ਹੋਵੇਗੀ ਉੱਥੇ ਹੋਣਾ, ਸੱਚਾ ਇਨਸਾਫ ਹੋਵੇਗਾ ਅਤੇ ਪੂਰਨ ਸ਼ਾਂਤੀ। ਅਤੇ ਉਸ ਦਿਨ ਤੱਕ ਆਓ ਅਸੀਂ ਉਸ ਵਿੱਚ ਆਨੰਦ ਕਰੀਏ ਜੋ ਯਹੋਵਾ ਨੇ ਸਾਨੂੰ ਦਿੱਤਾ ਹੈ, ਜਾਂ ਜਿਹੜਾ ਆਨੰਦ ਪਰਮੇਸ਼ਵਰ ਨੇ ਸਾਨੂੰ ਦਿੱਤਾ, ਉਸਨੂੰ ਆਨੰਦ ਨੂੰ ਮਨਾਈਏ। ਸੋ ਉਹ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੇ ਮੈਨੂੰ ਆਖਿਆ ਕਿ ਆਓ ਯਹੋਵਾ ਦੇ ਘਰ ਚੱਲੀਏ। ਆਮੀਨ।